ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ, ਸਸੁਰ ਚਤੁਰ ਜਵਾਏ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਏ, ਮਾਏ ਬਾਪ ਕੋ ਬੇਟਾ ਨੀਕਾ, ਸਸੁਰ ਚਤੁਰ ਜਵਾਏ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਏ, ਹੁਕਮ ਭਇਆ ਬਾਹਰ ਘਰ ਛੋਡਿਆ, ਖਿਨ ਮਹਿ ਭਈ ਪਰਾਈ, ਨਾਮਦਾਨ ਇਸਨਾਨ ਨਾ ਮਨ ਮੁਖ, ਤਿਤ ਤਨ ਧੂੜ ਤੁਮਾਏ, ਮਨ ਮਾਨਿਆ ਨਾਮ ਸਖਾਏ, ਪਾਏ ਪਰੋ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਏ, ਰਹਾਓ ਜਗ ਸਿਓ ਝੂਠ ਪ੍ਰੀਤ ਮਨ ਬੇਦਿਆ, ਜਨ ਸਿਓ ਵਾਦ ਰਚਾਏ, ਮਾਇਆ ਮਗਨ ਐਨ ਸਮਗ ਜੋ ਹੈ, ਨਾਮ ਨ ਲੇਵੈ ਮਰੈ ਬਿਖ ਖਾਏ, ਗੰਧਣ ਵੈਨ ਰਤਾ ਹਿਤਕਾਰੇ, ਸ਼ਬਦ ਹੈ ਸੁਰਤ ਨ ਆਈ, ਰੰਗ ਨ ਰਾਤਾ ਰਸ ਨਹੀਂ ਬੇਦਿਆ, ਮਨ ਮੁਖ ਪਤ ਗਵਾਏ, ਸਾਧ ਸਭਾ ਮਹਿ ਸਹਿਜ ਨ ਚਾਖਿਆ, ਜਿਹ ਬਾਰਸ ਨਹੀਂ ਰਾਏ, ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੇ ਖਬਰ ਨਾ ਪਾਏ, ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਏ, जामदार बादा ठौर ना पावे, अपना किया कमाए, नदर करे ता अखी वेखा, कहना कथन ना जाए, कन्नी सुन सुन शब्द सलाहे, अमृत हृदय वसाए, निरपाओ निरंकार निर्वैर, पूरन जोत समाए, नानक गुरविन परम न भागै, सच नाम वडिआए, निरपाओ निरंकार निरवैर, पूरन जोत समाए, नानक गुरविन परम न भागै, सच नाम वडिआई। वाहेगुरु जी का खालसा, वाहेगुरु जी की फतेह।
सतनाम धन्नवाद गुरु, साहिब जियो, दंडौत बंदन अनेक बार, सर्व कला समरथ, डोलन ते राखो प्रभु, नानक दे कर हाथ, डोलन ते राखो प्रभु, नानक दे कर हाथ। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु गुरु रामदास महाराज जी दा पावन पवित्र अस्थान सचखंड श्री हरिमंदर साहिब जी विखे अज अमृत वेले साहिब श्री गुरु ग्रंथ साहिब महाराज जी ने प्रकाशमान हो के जो हुक्म जो शब्द समुची मानवता नू बख्शिश कीता, इस अमृत शब्द दे उचारण करता सतगुरु गुरु नानक साहिब जी महाराज ने ए अमृत बोल सोरठ राग विच गुरदेव ने उचारण कीता है, और इस पवित्र शब्द दे एक एक पदे दियां चार चार तुकां ने। इस शब्द का जो विचार का अज धुरा ਕੇਂਦਰ ਹੈ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਇਨਸਾਨ ਇਸ ਸੰਸਾਰ ਵਿੱਚ ਜੀਵਤ ਹੈ ਉਨੀ ਦੇਰ ਤੱਕ ਇਹ ਰਿਸ਼ਤਿਆਂ ਦੀਆਂ ਤੰਦਾਂ ਨਾਲ ਬੱਝਿਆ ਹੋਇਆ ਹੈ। ਉਹੀ ਇਨਸਾਨ ਜਿਹੜਾ ਮਾਂ ਬਾਪ ਦਾ ਪਿਆਰਾ ਪੁੱਤਰ ਹੈ, ਉਹੀ ਇਨਸਾਨ ਜਿਹੜਾ ਸਹੁਰੇ ਵਾਸਤੇ ਇੱਕ ਸੁਗੜ ਸਿਆਣਾ ਦਮਾਦ ਹੈ, ਉਹੀ ਇਨਸਾਨ ਜਿਹੜਾ ਛੋਟੇ ਪੁੱਤਰ ਅਤੇ ਧੀਆਂ ਵਾਸਤੇ ਪਿਆਰਾ ਬਾਪ ਹੈ, ਜਿਸ ਦਿਨ ਪਰਿਪੂਰਨ ਪਰਮਾਤਮਾ ਦਾ ਹੁਕਮ ਆਉਂਦਾ ਹੈ, ਇਹ ਸਾਰਿਆਂ ਰਿਸ਼ਤਿਆਂ ਦੀਆਂ ਤੰਦਾਂ ਟੁੱਟ ਜਾਂਦੀਆਂ ਨੇ, ਜਿਨ੍ਹਾਂ ਤੋਂ ਇੱਕ ਖਿੰਨ ਵੀ ਇਨਸਾਨ ਵੱਖ ਨਹੀਂ ਹੋ ਸਕਦਾ, ਉਹ ਸਦੀਵ ਕਾਲ ਵਾਸਤੇ ਵੱਖ ਹੋ ਜਾਂਦੇ। ਸਤਿਗੁਰੂ ਨੇ ਦੂਸਰਾ ਬਚਨ ਕੀਤਾ ਕਿ ਸਾਡਾ ਮਨ ਇਸ ਗੱਲ 'ਤੇ ਮੰਨ ਗਿਆ ਹੈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਮਦਦਗਾਰ ਨਹੀਂ। ਪਰ ਜਿੰਨੀ ਦੇਰ ਤੱਕ ਇਨਸਾਨ ਜਿੰਦਾ ਹੈ, ਬਹੁ ਗਿਣਤੀ ਵਿੱਚ ਐਸੇ ਲੋਕ ਮਿਲਦੇ ਨੇ ਜਿਨ੍ਹਾਂ ਕੋਲ ਨਾ ਭਜਨ ਬੰਦਗੀ, ਨਾ ਪਰਉਪਕਾਰ ਦੀ ਬਿਰਤੀ, ਨਾ ਪਵਿੱਤਰਤਾ, ਨਾ ਸੁੱਚਾ ਆਚਰਣ, ਸਾਰੀ ਜ਼ਿੰਦਗੀ ਦੌਲਤ ਹੀ ਇਕੱਠੇ ਕਰਦੇ ਰਹੇ। ਪਰ ਹਜ਼ੂਰ ਕਹਿੰਦੇ ਨੇ, ਤੁਰਦਿਆਂ ਹੋਇਆਂ ਨਾ ਰੱਬ ਦੇ ਘਰ ਦੀ ਸਮਝ ਪਈ ਅਤੇ ਨਾ ਆਪਣਾ ਉਹਦੇ ਘਰ ਵਿੱਚ ਟਿਕਾਣਾ ਬਣਾ ਸਕੇ। ਅਖੀਰ 'ਤੇ ਮਹਾਰਾਜ ਜੀ ਨੇ ਕਿਹਾ, ਜੇ ਪ੍ਰਭੂ ਤੇਰੀ ਨਦਰ ਹੋਵੇ ਅਤੇ ਅੱਖਾਂ ਨਾਲ ਤੇਰੇ ਦੀਦਾਰ ਮੈਂ ਕਰਾਂ, ਜੇ ਤੁਸੀਂ ਕਿਰਪਾ ਕਰੋ ਅਤੇ ਮੈਂ ਕੰਨਾਂ ਨਾਲ ਆਪ ਜੀ ਦੀ ਸਿਵਤ ਸੁਣਾ, ਜੇ ਤੁਹਾਡੀ ਬਖਸ਼ਿਸ਼ ਹੋਵੇ ਅਤੇ ਸਤਿਗੁਰੂ ਦਾ ਮਿਲਾਪ ਹੋ ਜਾਏ ਅਤੇ ਅੰਦਰ ਦੇ ਸਾਰੇ ਭਰਮ ਪਰਦੇ ਦੂਰ ਹੋ ਜਾਣ। ਇਹ ਹੈ ਅੱਜ ਦੀ ਵਿਚਾਰ ਦਾ ਸੰਖੇਪ ਜਿਹਾ ਭਾਵ ਜੋ ਆਪਾਂ ਨਿਰਧਾਰਿਤ ਸਮੇਂ ਵਿੱਚ ਵਿਚਾਰਨਾ ਹੈ। ਸਾਧ ਸੰਗਤ, ਆਪ ਜਿਤਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਔਰ ਦੇਸ਼ ਪ੍ਰਦੇਸ਼ ਜਿੱਥੇ ਵੀ ਬੈਠ ਕੇ ਸਤਿਗੁਰੂ ਦੇ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ, ਆਪਣੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੋ, ਪਿਆਰ ਅਦਬ ਨਾਲ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਚੌਤੁਕੇ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਸੋਰਠ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ 19 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਪਰ ਹਜ਼ੂਰ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਛ ਉਚਾਰਨ ਕੀਤੀ ਕੋਈ ਬਾਣੀ ਰਾਗ ਮੁਕਤ ਹੈ। ਜਿਵੇਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨੇ ਹਾਂ, ਉਸ ਉੱਪਰ ਕੋਈ ਰਾਗ ਦੀ ਪਾਬੰਦੀ ਨਹੀਂ। ਉਸ ਤੋਂ ਇਲਾਵਾ ਸਲੋਕ ਵਾਰਾਂ ਅਤੇ ਵਧੀਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਬੋਲ। ਪਰ ਇਹ ਸ਼ਬਦ ਰਾਗ ਸੋਰਠ ਹੈ ਅਤੇ ਚੌ ਤੁਕੇ, ਇਹਦਾ ਭਾਵ ਇਹ ਵੇ ਕਿ ਇਸ ਸ਼ਬਦ ਦੇ ਇੱਕ ਇੱਕ ਪਦੇ ਵਿੱਚ ਚਾਰ ਚਾਰ ਤੁਕਾਂ ਹੋਣਗੀਆਂ। ਪਦਾ ਤੁਕਾਂ ਦਾ ਸਮੂਹ ਹੁੰਦਾ ਹੈ। ਜਿਵੇਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ, 24 ਅਸ਼ਟਪਦੀਆਂ ਨੇ ਅਤੇ ਅਸ਼ਟਪਦੀ ਦਾ ਅਰਥ ਹੈ ਉਹ ਸ਼ਬਦ ਜਿਹਦੇ 8 ਪਦੇ ਨੇ। ਇੱਕ ਇੱਕ ਪਵਿੱਤਰ ਉਸ ਬਚਨ ਵਿੱਚ 8-8 ਪਦੇ ਨੇ ਅਸ਼ਟਪਦੀ ਦੇ। ਪਰ ਇੱਕ ਇੱਕ ਪਦੇ ਵਿੱਚ ਸਤਿਗੁਰੂ ਨੇ 10-10 ਤੁਕਾਂ ਦਰਜ ਕੀਤੀਆਂ। ਕਈ ਵਾਰੀ ਬਾਣੀ ਵਿੱਚ ਇੱਕ ਤੁਕਾ ਵੀ ਆਉਂਦਾ ਹੈ, ਦੋ ਤੁਕੀ ਵੀ ਆਉਂਦਾ ਹੈ, ਪਰ ਇੱਥੇ ਜਿਹੜਾ 4 ਤੁਕੇ ਆਇਆ ਇਹਦਾ ਅਰਥ ਹੈ ਭਾਈ ਗੁਰਸਿੱਖੋ, ਜਿਹੜਾ ਸ਼ਬਦ ਆਪ ਜੀ ਪੜ੍ਹਨ ਲੱਗੇ ਹੋ, ਰਹਾਉ ਦੇ ਅੰਮ੍ਰਿਤ ਬਚਨਾਂ ਨੂੰ ਛੱਡ ਕੇ, ਬਾਕੀ ਸਾਰੇ ਸ਼ਬਦ ਦੇ ਜਿਹੜੇ ਪਦੇ ਨੇ, ਇੱਕ ਇੱਕ ਪਦੇ ਵਿੱਚ 4-4 ਤੁਕਾਂ ਹਨ।
ਮਾਏ ਬਾਪ ਕੋ ਬੇਟਾ ਨੀਕਾ,
ਮਾਏ ਬਾਪ ਕੋ ਬੇਟਾ ਨੀਕਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਵੇਂ ਮਾਏ ਦਾ ਅਰਥ ਮਾਂ, ਬਾਪ ਦਾ ਅਰਥ ਆਪਾਂ ਜਾਣਦੇ ਹਾਂ ਪਿਤਾ, ਬੇਟੇ ਦਾ ਅਰਥ ਸਪੁੱਤਰ ਸੁੱਤ ਸ਼ਬਦ, ਅਤੇ ਨੀਕਾ ਦਾ ਅਰਥ ਹੈ ਪਿਆਰਾ ਸੋਹਣਾ। ਕਹਿੰਦੇ ਨੇ ਜਿਵੇਂ ਇੱਕ ਮਾਂ ਔਰ ਬਾਪ ਨੂੰ ਆਪਣਾ ਬੇਟਾ ਬਹੁਤ ਹੀ ਪਿਆਰਾ ਲੱਗਦਾ ਹੈ, ਇਹਦਾ ਅਰਥ ਇਉਂ ਗੁਰਮੁਖ ਵਿਦਵਾਨ ਕਰਦੇ ਨੇ ਕਿ ਉਹ ਇਨਸਾਨ ਜਦੋਂ ਬੱਚਾ ਸੀ ਆਪਣੇ ਮਾਂ ਬਾਪ ਵਾਸਤੇ ਉਹ ਅੱਤ ਦਾ ਪਿਆਰਾ ਹੈ। ਜੋ ਇਨਸਾਨ ਆਪਣੇ ਮਾਂ ਬਾਪ ਦਾ ਪਿਆਰਾ ਬੇਟਾ ਸੀ,
ਸਸੁਰੈ ਚਤੁਰ ਜਵਾਈ,
ਔਰ ਉਹ ਇਨਸਾਨ ਜਿਹਨੂੰ ਰੱਬ ਨੇ ਲਿਆਕਤ ਦਿੱਤੀ, ਸਿਆਣਪ ਦਿੱਤੀ, ਸਸੁਰੈ ਚਤੁਰ ਜਵਾਈ, ਜੋ ਆਪਣੇ ਸਹੁਰੇ ਵਾਸਤੇ ਇੱਕ ਸਿਆਣਾ ਚਲਾਕ ਇੱਕ ਸੁਹਿਰਦ ਉਹਦਾ ਦਮਾਦ ਸੀ।
ਬਾਲ ਕੰਨਿਆ ਕੋ ਬਾਪ ਪਿਆਰਾ,
ਬਾਲ ਕੰਨਿਆ ਦੋ ਸ਼ਬਦ ਨੇ, ਪਰ ਇਹ ਵੀ ਬਾਲ ਦਾ ਅਰਥ ਬੱਚਾ, ਕੰਨਿਆ ਦਾ ਅਰਥ ਆਪਾਂ ਜਾਣਦੇ ਹਾਂ ਬੇਟੀ, ਬਾਲ ਕੰਨਿਆ ਦਾ ਅਰਥ ਛੋਟੇ ਪੁੱਤਰ ਅਤੇ ਧੀ। ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਆਪਣਾ ਬਾਪ, ਆਪਣਾ ਪਿਤਾ, ਆਪਣਾ ਬਜ਼ੁਰਗ ਅੱਤ ਦਾ ਪਿਆਰਾ ਲੱਗਦਾ ਸੀ।
ਭਾਈ ਕੋ ਅਤ ਭਾਈ,
ਤੇ ਜਿਹੜਾ ਭਰਾਵਾਂ ਦਾ ਬਹੁਤ ਪਿਆਰਾ ਭਰਾ, ਜਿਹੜਾ ਭਰਾਵਾਂ ਦਾ ਪਿਆਰਾ ਅਤ ਸੁਹਿਰਦ ਭਰਾ ਸੀ।
ਹੁਕਮ ਪਿਆ ਬਾਹਰ ਘਰ ਛੋਡਿਆ,
ਜਦੋਂ ਉਸ ਪਰਮਾਤਮਾ ਦਾ ਹੁਕਮ ਵਰਤਿਆ, ਬਾਹਰ ਘਰ ਛੋਡਿਆ, ਇਹਦੇ ਅਰਥ ਕਰਾਂਗੇ ਘਰ ਬਾਹਰ, ਜੋ ਕੁਝ ਉਹਦਾ ਘਰ ਸੀ, ਜੋ ਕੁਝ ਉਹਦਾ ਬਾਹਰ ਜ਼ਮੀਨ ਜਾਇਦਾਦ ਭੋਏ ਭਾਂਡਾ ਸਭ ਕੁਝ ਉਹਨੇ ਛੱਡ ਦਿੱਤਾ। ਫਿਰ ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ ਕਿ ਮਾਏ ਬਾਪ ਕੋ ਬੇਟਾ ਨੀਕਾ, ਜੋ ਇਨਸਾਨ ਆਪਣੇ ਮਾਤਾ ਪਿਤਾ ਦਾ ਪਿਆਰਾ ਪੁੱਤਰ ਸੀ, ਸਸੁਰੈ ਚਤੁਰ ਜਵਾਈ, ਜੋ ਸਹੁਰੇ ਦਾ ਸਿਆਣਾ ਸੁਗੜ ਸਰੂਪ ਦਾਮਾਦ ਸੀ, ਬਾਲ ਕੰਨਿਆਂ ਕੋ ਬਾਪ ਪਿਆਰਾ, ਜੋ ਪੁੱਤਰ ਅਤੇ ਧੀਆਂ ਦਾ ਪਿਆਰਾ ਬਾਪ ਸੀ, ਭਾਈ ਕੋ ਅਤ ਭਾਈ, ਜੋ ਭਰਾਵਾਂ ਦਾ ਭਰਾ ਸੀ ਅਤ ਦਾ ਪਿਆਰਾ। ਸਤਿਗੁਰੂ ਕਹਿੰਦੇ ਨੇ ਉਸ ਇਨਸਾਨ ਵਾਸਤੇ ਹੁਕਮ ਆਇਆ ਅਤੇ ਉਹ ਸਭ ਕੁਝ ਛੱਡ ਕੇ ਚੱਲ ਪਿਆ, ਅਤੇ ਜੋ ਘਰ ਬਾਹਰ ਉਹਦੇ ਕੋਲ ਸੀ ਉਹ ਸਭ ਕੁਛ ਉਸਨੇ ਤਿਆਗ ਦਿੱਤਾ ਹੈ।
ਖਿਨ ਮੈਂ ਭਈ ਪਰਾਈ,
ਇੱਕ ਖਿਨ ਲੱਗਾ, ਅੱਖ ਚਮਕਣ ਦੀ ਦੇਰ ਸੀ, ਜੋ ਕੁਝ ਆਪਣਾ ਸੀ ਸਭ ਕੁਝ ਹੀ ਪਰਾਇਆ ਹੋ ਗਿਆ। ਇਹ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੇ ਪਹਿਲੇ ਪਦੇ ਦੀਆਂ 4 ਤੁਕਾਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਾਂ ਪਾਠ ਕਰਨੇ ਆ ਜਦੋਂ, ਅਤੇ ਇਸ ਸੱਚਾਈ ਨੂੰ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤਾ ਹੈ ਕਿ ਸਾਡਾ ਜਨਮ ਹੋਇਆ ਪੂਰਬਲੇ ਸੰਯੋਗ ਕਰਕੇ, ਸਾਡਾ ਪਰਿਵਾਰ ਸਾਨੂੰ ਮਿਲਦਾ ਹੈ, ਉਸ ਵਿੱਚ ਮਾਂ ਬਾਪ ਨੇ, ਭੈਣ ਭਰਾ ਨੇ, ਰਿਸ਼ਤੇਦਾਰ ਨੇ। ਜਦੋਂ ਇਨਸਾਨ ਵਿਆਹਿਆ ਜਾਂਦਾ ਹੈ ਤਾਂ ਉਹਦਾ ਸੰਬੰਧ ਸਹੁਰੇ ਪਰਿਵਾਰ ਨਾਲ, ਜੀਵਨ ਸਾਥੀ ਦਾ ਜੀਵਨ ਸਾਥਣ ਨਾਲ ਬਣਦਾ ਹੈ। ਇੱਕ ਪਰਮਾਤਮਾ ਦੀ ਇਹ ਕੈਸੀ ਖੇਡ ਹੈ ਕਿ ਉਹਨੇ ਪੂਰੇ ਸੰਸਾਰ ਦੇ ਅੰਦਰ ਰਿਸ਼ਤਿਆਂ ਦੀਆਂ ਮੋਹ ਦੀਆਂ ਗੰਢਾਂ ਨੂੰ, ਤੰਦਾਂ ਨੂੰ ਬੜਾ ਪੀੜਿਆ ਬੰਨਾ ਹੋਏ। ਇਸੇ ਕਰਕੇ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ ਕਿ ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਮੋਹ ਵਿੱਚ ਸਾਰੇ ਆਪਾਂ ਬੱਝੇ ਹਾਂ, ਪਰ ਜੋ ਕੁਝ ਪਿਆਰਾ ਲੱਗ ਰਿਹਾ ਹੈ, ਜਿਹੜਾ ਇਨਸਾਨ ਕਦੀ ਬੇਟਾ ਹੈ, ਕਦੀ ਦਮਾਦ ਹੈ, ਕਦੀ ਭਰਾ ਹੈ, ਕਦੀ ਉਹ ਬਾਪ ਹੈ, ਸੱਚ ਇਹ ਵੇ ਕਿ ਇੰਨੇ ਰਿਸ਼ਤੇ ਉਹ ਜ਼ਿੰਦਗੀ 'ਚ ਨਿਭਾਉਂਦਾ ਪਿਆ, ਤੇ ਜਦੋਂ ਉਸ ਦੀ ਆਗਿਆ ਆਈ ਅੱਖ ਝਮਕਣ ਦੇ ਸਮੇਂ ਵਿੱਚੋਂ ਸਭ ਕੁਝ ਛੱਡ ਕੇ ਤੂੰ ਕੂਚ ਕਰ ਗਿਆ। ਗੁਰੂ ਸਾਹਿਬ ਦੀ ਬਾਣੀ 'ਚੋਂ ਮੈਂ ਕੁਛ ਬੇਨਤੀਆਂ ਹੁਣ ਕਰਨ ਲੱਗਾ ਕਿ ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਉਹਨਾਂ ਨੇ ਬਹੁਤ ਸੋਹਣਾ ਪ੍ਰਮਾਣ ਦਿੱਤਾ ਸਾਨੂੰ ਸਮਝਾਉਣ ਲਈ ਕਿ ਸਾਡੇ ਚੁਗਿਰਦੇ ਜੋ ਕੁਝ ਹੈ, ਜੋ ਰਿਸ਼ਤਾ ਆਪਾਂ ਨਿਭਾ ਰਹੇ ਹਾਂ, ਕੀ ਇਸ ਸੰਸਾਰ ਤੋਂ ਅੱਗੇ ਨਿਭਣ ਵਾਲਾ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਕਿ ਅਸੀਂ ਦੀਵੇ ਵਿੱਚ ਤੇਲ ਪਾਉਂਦੇ ਹਾਂ, ਦੀਵਾ ਜਦੋਂ ਬਾਲਨੇ ਖਾਂ ਅਤੇ ਉਸ ਤੇਲ ਨਾਲ ਭਿੱਜੀ ਕੋਈ ਬੱਤੀ ਉਸ ਦੀਵੇ ਵਿੱਚ ਰੱਖ ਦਿੱਤੀ, ਮਾਚਿਸ ਦੀ ਤੀਲ ਲੈ ਕੇ ਉਸ ਬੱਤੀ ਦੇ ਮੂੰਹ ਉੱਪਰ ਜਦੋਂ ਅੱਗ ਲਾਈ ਅਤੇ ਉਹ ਬੱਤੀ ਦੇ ਵਿੱਚੋਂ ਚਾਨਣ ਬਾਹਰ ਨਿਕਲਣ ਲੱਗਾ। ਉਸ ਚਾਨਣ ਕਰਕੇ ਸਾਰਾ ਘਰ ਆਪਣਾ ਦਿਸਦਾ ਹੈ ਅਤੇ ਜਦੋਂ ਦੀਵੇ ਦੇ ਚਾਨਣ ਵਿੱਚ ਲੰਘੋ ਅਤੇ ਜਿੱਧਰ ਆਪਾਂ ਤੁਰਾਂਗੇ ਅਤੇ ਚਾਨਣ ਵਿੱਚ ਸਾਡੇ ਤਨ ਦੀ ਪਰਛਾਈ, ਸਾਡੇ ਤਨ ਦਾ ਪਰਛਾਵਾਂ ਜ਼ਰੂਰ ਬਣਦਾ ਹੈ। ਘਰ ਉਹੀ ਹੈ, ਹਰ ਚੀਜ਼ ਨਜ਼ਰ ਆਉਂਦੀ, ਪਰ ਜਦੋਂ ਐਸਤਾ ਤੇਲ ਮੁੱਕ ਜਾਏ ਅਤੇ ਤੇਲ ਮੁੱਕਣ ਨਾਲ ਬੱਤੀ ਨੇ ਬੁੱਝਣਾ ਜ਼ਰੂਰ ਹੈ। ਬੱਤੀ ਤਾਂ ਜਾਗ ਰਹੀ ਹੈ ਕਿਉਂਕਿ ਉਹਦੇ ਵਿੱਚ ਤੇਲ ਹੈ। ਤੇਲ ਖਤਮ ਹੋਇਆ ਅਤੇ ਬੱਤੀ ਬੁੱਝ ਗਈ, ਦੀਵੇ ਦੀ ਬੱਚੀ ਬੱਤੀ ਬੁੱਝਣ ਦੀ ਦੇਰ ਹੈ। ਇੱਕ ਖਿੰਨ ਵਿੱਚ ਜਿਹੜਾ ਸਾਰਾ ਘਰ ਆਪਣਾ ਦਿਸਦਾ ਪਿਆ ਸੀ, ਸੱਚ ਇਹ ਵੇਖ ਹਨੇਰਾ ਹੋਇਆ। ਜਿਹੜੇ ਪਰਛਾਵੇਂ ਚਾਨਣ ਵਿੱਚ ਨਾਲ ਤੁਰਦੇ ਸਨ, ਅੰਧਕਾਰ ਵਿੱਚ ਤਨ ਦੇ ਪਰਛਾਵੇਂ ਵੀ ਸਾਥ ਛੱਡ ਗਏ। ਸਤਿਗੁਰੂ ਜੀ, ਇਸ ਉਦਾਹਰਣ ਲਈ ਆਪ ਉਪਦੇਸ਼ ਕੀ ਦੇਣਾ ਚਾਹੁੰਦੇ? ਅਤੇ ਹਜ਼ੂਰ ਨੇ ਫਰਮਾਇਆ ਕਿ ਸਾਡਾ ਸਰੀਰ, ਇਹਦੇ ਵਿੱਚ ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਅਤੇ ਜਿਵੇਂ ਦੀਵੇ ਵਿੱਚ ਤੇਲ ਪਾਈਏ ਅਤੇ ਉਹਦੀ ਬੱਤੀ ਚਾਨਣ ਦਿੰਦੀ, ਪ੍ਰਕਾਸ਼ ਦਿੰਦੀ ਹੈ, ਮਨੁੱਖ ਦੇ ਸਰੀਰ ਵਿੱਚ ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ, ਜ਼ਿੰਦਗੀ ਦੀ ਜੋਤ ਜਿਹੜੀ ਹੈ ਉਹ ਰੁਮਕਦੀ ਪਈ। ਪਰ ਜਿਸ ਦਿਨ ਇਹ ਤੇਲ ਸਵਾਸਾਂ ਦਾ ਖਤਮ ਹੋਵੇਗਾ ਅਤੇ ਇਹਦੇ ਖਤਮ ਹੋਣ ਦੇ ਨਾਲ ਜੀਵਨ ਦੀ ਜੋਤ ਬੁੱਝ ਜਾਏਗੀ। ਜਦੋਂ ਜੀਵਨ ਦੀ ਜੋਤ ਬੁੱਝ ਗਈ ਤਾਂ ਫਿਰ ਕੀ ਹੋਵੇਗਾ? ਫਿਰ ਕਹਿਣ ਲੱਗੇ, ਜਿਹੜਾ ਘਰ ਆਪਣਾ ਲੱਗਦਾ ਸੀ, ਜਿਹੜਾ ਸੰਸਾਰ ਆਪਣਾ ਲੱਗਦਾ ਸੀ, ਸੱਚ ਇਵੇਂ ਅੰਧਕਾਰ ਵਿੱਚ ਹਰ ਚੀਜ਼ ਹੀ ਅਦ੍ਰਿਸ਼ਟ ਹੋ ਜਾਂਦੀ। ਉੱਥੇ ਫਿਰ ਕਬੀਰ ਸਾਹਿਬ ਜੀ ਨੇ ਪ੍ਰਮਾਣ ਕੀ ਦਿੱਤਾ? ਕਹਿਣ ਲੱਗੇ, ਇਨਸਾਨ ਦਾ ਸਭ ਤੋਂ ਪਹਿਲਾਂ ਰਿਸ਼ਤਾ ਆਪਣੇ ਮਾਂ ਬਾਪ ਨਾਲ ਬਣਦਾ ਹੈ। ਮਾਏ ਬਾਪ ਕੋ ਬੇਟਾ ਨੀਕਾ, ਸਭ ਤੋਂ ਪਹਿਲਾਂ ਰਿਸ਼ਤਾ ਮਾਂ ਬਾਪ ਨਾਲ ਬਣਦਾ। ਪਰ ਜਿਸ ਦਿਨ ਮੌਤ ਆਉਂਦੀ ਹੈ, ਜਿਸ ਦਿਨ ਸਾਡੇ ਅੰਦਰੋਂ ਪ੍ਰਾਣ ਨਿਕਲਦੇ ਨੇ, ਮਾਂ ਜੇ ਜੀਵਤ ਹੋਵੇ, ਕਿਉਂਕਿ ਮੌਤ ਇਹ ਕਿਉਂ ਨਹੀਂ ਦੇਖਦੀ ਕਿ ਪਹਿਲਾਂ ਬਾਪ ਜਾਏਗਾ, ਬਾਅਦ ਵਿੱਚ ਸੰਤਾਨ ਜਾਏਗੀ। ਸਾਡੇ ਜਨਮ ਦੇ ਦਰਜਾ ਬਦਰਜਾ ਤਾਂ ਹੋ ਸਕਦਾ, ਦਾਦਾ ਫਿਰ ਬਾਪ ਫਿਰ ਮਾਂ ਫਿਰ ਅਸੀਂ ਉਦੋਂ ਬਾਅਦ ਜਨਮ, ਪਰ ਮੌਤ ਨਹੀਂ ਦੇਖਦੀ ਕਿ ਅਦੇ ਬਜ਼ੁਰਗ ਬੈਠਾ ਅਤੇ ਮੈਂ ਬੱਚੇ ਨੂੰ ਕਿਉਂ ਲੈ ਜਾਵਾਂ। ਸੱਚ ਇਹ ਵੇ ਕਿ ਮੌਤ ਨੇ ਇਹ ਨਹੀਂ ਦੇਖਣਾ ਅਜੇ ਦਾਦਾ ਬੈਠਾ ਅਤੇ ਮੈਂ ਪੋਤੇ ਨੂੰ ਕਿਉਂ ਲੈ ਜਾਵਾਂ, ਕਿਉਂਕਿ ਜਿਹੜਾ ਪਹਿਲਾਂ ਜਨਮਿਆ ਸੀ ਉਹਨੂੰ ਪਹਿਲਾਂ ਲੈ ਕੇ ਜਾ। ਨਹੀਂ, ਇੱਥੇ ਸੱਚ ਇਹ ਵੇ ਕਿ ਜਨਮ ਦੇਣ ਵਾਲੇ ਕਈ ਵਾਰੀ ਆਪਣੇ ਬੱਚਿਆਂ ਦੀ ਅਰਥੀ ਨੂੰ ਮੋਢੀ ਲਾ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਂਦੇ। ਮਹਾਰਾਜ ਜੀ ਨੇ ਜਿਹੜੇ ਬਚਨ ਕਹੇ, ਕਹਿੰਦੇ ਸਭ ਤੋਂ ਪਹਿਲਾਂ ਇਨਸਾਨ ਦਾ ਰਿਸ਼ਤਾ ਮਾਂ ਬਾਪ ਦਾ ਬਣਿਆ ਹੈ, ਪਰ ਜਿਸ ਵਕਤ ਮੌਤ ਆਉਂਦੀ ਹੈ ਮਾਂ ਦਾ ਰਿਸ਼ਤਾ ਵੀ ਸਾਥ ਛੱਡ ਜਾਂਦਾ ਹੈ। ਜਿਹੜਾ ਅੱਤ ਦਾ ਪਿਆਰਾ ਪੁੱਤਰ ਲੱਗਦਾ ਸੀ ਮਾਂ ਬਾਪ ਨੂੰ, ਜਦੋਂ ਮੌਤ ਆਈ, ਸੱਚ ਇਹ ਵੇ ਕਿ ਮਾਂ ਸਿਰਫ ਪੁੱਤਰ ਦੀ ਮੰਜੀ ਕੋਲ, ਉਹਦੀ ਅਰਥੀ ਕੋਲ ਰੋਂਦੀ ਹੋਈ ਤਾਂ ਬੈਠ ਸਕਦੀ ਏ, ਘਰ ਦੇ ਦਰਵਾਜ਼ੇ ਤੱਕ ਜਾ ਸਕਦੀ ਏ, ਪਰ ਜਿਹਨੂੰ ਮੇਰਾ ਪਿਆਰਾ ਬੇਟਾ ਕਿਹਾ, ਮਾਂ ਵਿੱਚ ਵੀ ਇੰਨੀ ਤਾਕਤ ਨਹੀਂ ਕਿ ਆਪਣੇ ਬੇਟੇ ਦੇ ਨਾਲ ਅੱਗੇ ਵੀ ਜਾ ਸਕੇ, ਸ਼ਮਸ਼ਾਨ ਘਾਟ ਤੱਕ ਜਾ ਸਕੇਗੀ। ਉਸ ਤੋਂ ਬਾਅਦ ਇਨਸਾਨ ਦਾ ਰਿਸ਼ਤਾ ਬਣਦਾ ਭੈਣਾਂ ਅਤੇ ਭਰਾਵਾਂ ਨਾਲ। ਫਿਰ ਮੈਂ ਸ਼ਬਦ ਦੌਰਾਨ ਲੱਗਾ, ਪਹਿਲਾ ਰਿਸ਼ਤਾ ਮਾਪਿਆਂ ਨਾਲ, ਫਿਰ ਮਾਂ ਜਾਏ ਭੈਣਾਂ ਅਤੇ ਭਰਾਵਾਂ ਨਾਲ ਰਿਸ਼ਤਾ ਬਣਦਾ। ਸਮਝ ਪੈਂਦੀ ਕਿ ਆਹ ਮੇਰੀ ਮਾਂ, ਆਹ ਮੇਰੀ ਭੈਣ, ਆਹ ਮੇਰਾ ਰਿਸ਼ਤੇਦਾਰ। ਪਰ ਜਿਸ ਵਕਤ ਮੌਤ ਆਈ, ਹੁਕਮ ਭਇਆ ਉਹਦਾ, ਉਸ ਵਕਤ ਭੈਣ ਭਰਾ ਵੀ ਸਾਥ ਛੱਡ ਗਏ, ਮਾਂ ਘਰ ਦੇ ਦਰਵਾਜ਼ੇ ਤੱਕ ਰੋਂਦੀ ਰਹਿ ਗਈ, ਪਰ ਸੱਕੇ ਭਰਾਵਾਂ ਨੇ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਇਹਨੂੰ ਘਰੋਂ ਬਾਹਰ ਛੱਡਣ ਵਾਸਤੇ ਚਲੇ। ਇਸੇ ਕਰਕੇ ਬਾਬਾ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਬੇਨਤੀ ਕਰਾਂਗਾ ਕਿ ਭੈਣਾਂ ਭਰਾਵਾਂ ਤੋਂ ਬਾਅਦ ਤੀਸਰਾ ਰਿਸ਼ਤਾ ਬਣਦਾ ਗ੍ਰਿਸ਼ਤੀ ਦਾ ਜੀਵਨ ਸਾਥੀ ਨਾਲ। ਉਹ ਜੇ ਪਰਮਾਤਮਾ ਨੇ ਮੰਨ ਲਓ ਮਾਦਾ ਚੋਲਾ ਦਿੱਤਾ ਹੈ, ਇਸਤਰੀ ਚੋਲਾ ਦਿੱਤਾ ਹੈ, ਅਤੇ ਉਹਨੂੰ ਜੀਵਨ ਸਾਥੀ ਮਿਲਦਾ ਹੈ ਵਿਆਹ 'ਚ, ਅਤੇ ਜੇ ਨਰ ਚੋਲਾ ਹੈ ਅਤੇ ਪਰਮਾਤਮਾ ਨੇ ਉਹਨੂੰ ਜੀਵਨ ਸਾਥਣ ਦਿੱਤੀ। ਬੇਨਤੀ ਕਰਾਂਗਾ ਕਿ ਜਦੋਂ ਉਹਦਾ ਹੁਕਮ ਵਰਦਾ ਜੋ ਗੁਰੂ ਨਾਨਕ ਸਾਹਿਬ ਦੇ ਅੱਜ ਬਚਨ, ਮਾਂ ਸਿਰਫ ਰੋਂਦੀ ਰਹਿ ਗਈ, ਭੈਣ ਅਤੇ ਭਰਾ ਸਿਰਫ ਇਸ਼ਨਾਨ ਪਾਨ ਅਤੇ ਚੁੱਕਣ ਤੱਕ ਚਲੇ ਗਏ, ਜਿਹਨੂੰ ਜੀਵਨ ਸਾਥੀ ਜਾਂ ਜੀਵਨ ਸਾਥਣ ਕਿਹਾ, ਸੱਚ ਇਹ ਵੇ ਕਿ ਮੌਤ ਆਈ ਅਤੇ ਉਹ ਸਿਰਫ ਕੇਸ ਖਲਾਰ ਕੇ ਰੋਣ ਤੱਕ ਸੀਮਤ ਰਹਿ ਗਈ, ਅੰਦਰ ਵਾਲਾ ਹੰਸ ਜਿਹੜਾ ਉਹ ਇਕੱਲਾ ਹੀ ਸੰਸਾਰ ਤੋਂ ਗਿਆ। ਖੈ ਤਾਂ ਕਿਸੇ ਦਾ ਪਿਆਰਾ ਬੇਟਾ ਸੀ ਨਾ, ਮਾਏ ਬਾਪ ਕੋ ਬੇਟਾ ਨਿੱਕਾ, ਸਸਰਾਂ ਚਤੁਰ ਜਵਾਈ, ਜਿਹਨੇ ਇੰਨਾ ਪਿਆਰ ਮਾਣਿਆ, ਅੱਜ ਉਹ ਇਕੱਲਾ ਤੁਰਿਆ ਜਾ ਰਿਹਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਕਿ ਜਬ ਲੱਗ ਤੇਲ ਦੀਵੈ ਮੁੱਖ ਬਾਤੀ, ਤਬ ਸੋਝੈ ਸਭ ਕੋਈ। ਜਿੰਨੀ ਦੇਰ ਤੱਕ ਤੇਲ ਦੀਵੇ ਵਿੱਚ ਹੈ, ਬੱਤੀ ਬਲੇਗੀ ਜੀਵਨ ਦੀ ਜੋਤ ਰੁਮਕਦੀ। ਜਬ ਲੱਗ ਤੇਲ ਦੀਵੈ ਮੁੱਖ ਬਾਤੀ, ਤਬ ਸੋਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਮੰਦਰ ਦਾ ਅਰਥ ਹੈ ਘਰ, ਸਰੀਰ ਸੁੰਨਾ ਹੋ ਗਿਆ। ਰੇ ਬੌਰੇ ਤੋ ਇਹ ਗਰੀ ਨਾ ਰੱਖ ਹੈ ਕੋਈ, ਤੈਨੂੰ ਇੱਕ ਘੜੀ ਕਿਸੇ ਨਹੀਂ ਰੱਖਣਾ। ਤੂੰ ਰਾਮ ਨਾਮ ਜਪ ਸੋਈ, ਦਿਓਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ। ਦਿਓਰੀ ਦਾ ਅਰਥ ਘਰ ਦੀ ਡਿਊਟੀ ਅੱਗੇ ਬੈਠੀ ਮਾਂ ਰੋ ਰਹੀ, ਖਟੀਆਂ ਦਾ ਅਰਥ ਮੰਜਾ ਕਹਿ ਲਈਏ, ਅਰਥੀ ਸ਼ਬਦ ਵਰਤ ਲਈਏ ਸੌਖਾ। ਦਿਓਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ। ਇਸਤਰੀ ਰੋ ਰਹੀ ਹੈ ਪਰ ਹੰਸ ਅਕੇਲਾ ਜਾਏ। ਜਿਹੜਾ ਅੱਤ ਦਾ ਪਿਆਰਾ ਸੀ ਉਹ ਇਕੱਲਾ ਤੁਰਿਆ ਜਾ ਰਿਹਾ ਹੈ। ਇੱਕ ਦੋ ਬੇਨਤੀਆਂ ਹੋਰ ਮੈਂ ਕਰ ਦੇਣਾ। ਸੱਚੀ ਗੱਲ, ਇਹ ਸੰਸਾਰ ਦਾ ਮੋਹ ਮਰਨ ਤੋਂ ਬਾਅਦ ਹੀ ਨਹੀਂ, ਕਈ ਵਾਰੀ ਜਦੋਂ ਬੰਦੇ ਦੇ ਹਾਲਾਤ ਜਾਂ ਇਹਦੇ ਚਾਰ ਚੁਫੇਰੇ ਇਹੋ ਜਿਹਾ ਮੁਸੀਬਤ ਭਰਿਆ ਸਮਾਂ ਹੁੰਦਾ ਹੈ, ਅਤੇ ਸੱਚ ਇਹ ਵੇ ਉਦੋਂ ਵੀ ਰਿਸ਼ਤੇ ਜਿਹੜੇ ਨੇ ਉਹ ਸਾਥ ਛੱਡ ਜਾਂਦੇ, ਸਹਾਇਕ ਉਦੋਂ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਬੜੇ ਸੱਚ ਨੂੰ ਬਿਆਨ ਕੀਤਾ। ਹਜ਼ੂਰ ਨੇ ਫਰਮਾਇਆ ਕਿ ਇਹ ਵੀ ਜਿੰਨੀ ਦੇਰ ਤੱਕ ਇਨਸਾਨ ਕੋਲ ਸੋਖੇ ਧਨ ਪਦਾਰਥ ਪਦਵੀ ਹੈ, ਉਨੀ ਦੇਰ ਤੱਕ ਸਾਰੇ ਮਿੱਤਰ ਸੱਜਣ ਰਿਸ਼ਤੇਦਾਰ ਸਾਰੇ ਨੇੜੇ, ਅਤੇ ਜਿਸ ਦਿਨ ਬੰਦੇ ਦੇ ਪੱਲੇ ਕੁਛ ਨਾ ਰਹੇ ਪਿਆਰਿਓ, ਖੂਨ ਦੇ ਰਿਸ਼ਤੇ ਵੀ ਦਰਵਾਜ਼ੇ ਬੰਦ ਕਰ ਦਿੰਦੇ। ਜਿਉਂਦੇ ਵੀ ਰਿਸ਼ਤੇ ਕੇਵਲ ਧਨ ਕਰਕੇ ਜੁੜੇ ਨੇ। ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾਸ਼ਨ ਬੰਦ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਮਣੇ। ਜਿੰਨੀ ਦੇਰ ਤੱਕ ਕਿਸੇ ਨੂੰ ਖਾਣ ਨੂੰ ਪਾਣ ਨੂੰ ਦਿਓ, ਓਨੀ ਦੇਰ ਤੱਕ ਹਰ ਬੰਦਾ ਕਹੇਗਾ ਬਹੁਤ ਚੰਗਾ, ਇਹਦੇ ਵਰਗਾ ਬੰਦਾ ਹੀ ਕੋਈ ਨਹੀਂ। ਪਰ ਥੋੜ੍ਹਾ ਜਿਹਾ ਹੱਥ ਪਿੱਛੇ ਖਿੱਚ ਲਵੋ, ਜਿਹੜੇ ਸਾਰੀ ਦੁਨੀਆਂ ਵਿੱਚ ਸਿਫਤਾਂ ਕਰਦੇ ਸਨ ਉਹੀ ਬੰਦੇ ਕਹਿਣ ਲੱਗ ਪੈਣਗੇ ਛੱਡੋ, ਹੁਣ ਅੱਗੇ ਵਾਲੀ ਗੱਲ ਨਹੀਂ ਰਹੀ, ਉਹ ਬੰਦਾ ਤਾਂ ਬਦਲ ਬੜਾ ਗਿਆ ਹੈ। ਅਸਲ 'ਚ ਉਹ ਬਦਲਿਆ ਨਹੀਂ, ਉਹਨਾਂ ਦਾ ਸਵਾਰਥ ਨਹੀਂ ਪੂਰਾ ਹੋ ਰਿਹਾ। ਸਤਿਗੁਰੂ ਨੇ ਫੈਸਲਾ ਕੀਤਾ ਕਿ ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਮਣੇ, ਤਿੱਚਰ ਰੱਖਣ ਗੰਢ। ਓਨੀ ਦੇਰ ਤੱਕ ਮਿਲਦੇ ਜੁਲਦੇ ਨੇ, ਗੰਢ ਦਰ 'ਤੇ ਮਿਲਾਪ ਰੱਖਣ। ਜਿੱਤ ਦਿਨ ਕਿਛੂ ਨਾ ਹੋਵੇ, ਤਿੱਤ ਦਿਨ ਬੋਲਣ ਗੰਧ, ਅਤੇ ਜਿਸ ਦਿਨ ਉਹਨਾਂ ਦੀ ਮਦਦ ਨਾ ਕੀਤੀ ਉਸੇ ਦਿਨ ਆਪਣੀ ਜ਼ਬਾਨ ਤੋਂ ਗੰਦਾ ਬੋਲਣ ਲੱਗ ਪੈਂਦੇ। ਤਾਂ ਹੀ ਤਾਂ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਅਤੇ ਕਬੀਰ ਸਾਹਿਬ ਦੇ ਦੋ ਸ਼ਲੋਕ ਕਹਿ ਕੇ ਆਪਾਂ ਅੱਗੇ ਤੁਰਨੇ ਹਾਂ ਸ਼ਬਦ ਦੇ ਅਖਰੀ ਔਰ ਵਿਚਾਰ ਬਾਰੇ ਵੀ। ਕਬੀਰ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜ਼ਰਬਾ ਹੀ ਬੰਦਿਆ ਕਿ ਲੁਕੀ ਛਿਪੀ ਗੱਲ ਨਹੀਂ। ਕਹਿੰਦੇ ਨੇ ਮੈਂ ਇਸ ਸੰਸਾਰ ਨੂੰ ਨੇੜੇ ਖੋ ਕੇ ਨੀਜ ਲਾ ਕੇ ਤੱਕਿਆ, ਆਪਣੇ ਮੋਢੇ ਉੱਤੇ ਢੋਲ ਰੱਖਿਆ, ਗਲ ਵਿੱਚ ਢੋਲ ਪਾ ਕੇ ਮੈਂ ਥਾਂ ਥਾਂ 'ਤੇ ਢੋਲ ਵਜਾਇਆ। ਕੋਈ ਸ਼ਹਿਰ, ਕੋਈ ਬਾਜ਼ਾਰ, ਕੋਈ ਕੂਚਾ, ਕੋਈ ਗਲੀ, ਕੋਈ ਪਿੰਡ, ਕੋਈ ਰਿਸ਼ਤਾ ਐਸਾ ਨਹੀਂ ਜਿਸ ਘਰ ਅੱਗੇ ਮੈਂ ਢੋਲ ਨਾ ਵਜਾਇਆ ਹੋਵੇ। ਅਤੇ ਪੁੱਛਿਆ ਜੀ ਢੋਲ ਵਜਾ ਕੇ? ਕਹਿੰਦੇ ਨੇ ਮੈਂ ਇੱਕ ਮੁਨਿਆਦੀ ਕੀਤੀ ਵੀ ਕੋਈ ਇੱਥੇ ਦੁਨੀਆਂ ਵਿੱਚ ਕਿਸੇ ਦਾ ਹੈ? ਕਹਿੰਦਾ ਮੈਂ ਢੋਲ ਦੇ ਡਗੇ ਦੀ ਚੋਟ ਨਾਲ ਕਹਿੰਦਾ, ਸਾਰੀ ਦੁਨੀਆਂ ਟਣਕਾ ਕੇ ਦੇਖ ਲਈ, ਸੱਚ ਇਵੇਂ ਇੱਥੇ ਰੱਬ ਤੋਂ ਬਿਨਾਂ ਕੋਈ ਵੀ ਕਿਸੇ ਦਾ ਨਹੀਂ। ਉਹਨਾਂ ਦੇ ਅੰਮ੍ਰਿਤ ਬਚਨ ਨੇ ਕਬੀਰ, ਸਭ ਜਗ ਹਉ ਫਿਰਿਓ, ਹਉ ਦਾ ਅਰਥ ਹੈ ਮੈਂ ਤਾਂ ਹੀ ਸ਼ਬਦ ਵਰਤਿਆ। ਗੁਰੂ ਤੇਗ ਬਹਾਦਰ ਸਾਹਿਬ ਅਤੇ ਕਬੀਰ ਸਾਹਿਬ, ਉਹਨਾਂ ਦੇ ਦੋ ਸ਼ਲੋਕ, ਉਹਨਾਂ ਦਾ ਨਿੱਜੀ ਤਜ਼ਰਬਾ। ਕਬੀਰ, ਸਭ ਜਗ ਹਉ ਫਿਰਿਓ, ਮੰਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਹਉ ਫਿਰਿਓ ਭਗ ਕਬੀਰ ਜੀ ਨੇ ਕਿਹਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਨਿੱਜ ਕਰ ਦੇਖਿਓ ਜਗਤ ਮੈਂ। ਕਹਿੰਦੇ ਨੇ ਮੈਂ ਦੁਨੀਆਂ ਨੂੰ ਨੇੜੇ ਹੋ ਕੇ ਦੇਖਿਆ। ਕਬੀਰ ਸਾਹਿਬ ਕਹਿ ਰਹੇ ਨੇ ਖਾਉ ਮੈਂ, ਕਹਿੰਦੇ ਸਾਡੇ ਤਜ਼ਰਬੇ 'ਤੇ ਭਰੋਸਾ ਕਰ ਕਿ ਨਿੱਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਪਿਆਰਿਆ, ਜਿਹੜਾ ਕਦੀ ਪਿਆਰਾ ਪੁੱਤਰ ਹੁੰਦਾ ਸੀ, ਫਿਰ ਮੈਂ ਅਰਧ ਦੌਰਾਨ ਲੱਗਾ, ਜਿਹੜਾ ਪਿਆਰਾ ਦਮਾਦ ਲੱਗਦਾ ਸੀ, ਜਿਹੜਾ ਪਿਆਰਾ ਬਾਪ ਸੀ, ਜਿਹੜਾ ਪਿਆਰਾ ਭਰਾ ਸੀ, ਜਦੋਂ ਪਰਮਾਤਮਾ ਦਾ ਹੁਕਮ ਆਇਆ, ਅੱਖ ਝਮਕਣ ਦੀ ਦੇਰ ਸੀ, ਸਭ ਕੁਛ ਹੀ ਪਰਾਇਆ ਹੋ ਗਿਆ। ਕਿਉਂਕਿ ਸਵਾਸ ਨਿਕਲਦਿਆਂ ਕਿੰਨਾ ਕੁ ਟਾਈਮ ਲੱਗਦਾ, ਅੱਖ ਝਮਕਣ ਜਿਤਨਾ ਹੀ ਟਾਈਮ ਹੈ ਨਾ। ਬਸ ਸੱਚ ਇਹ ਜੇ ਬੰਦੇ ਦੀ ਜ਼ਿੰਦਗੀ ਇੱਕ ਖਿੰਨ 'ਤੇ ਨਿਰਭਰ ਹੈ, ਜਿਹਨੂੰ ਖਿੰਨ ਸਾਂਭਣ ਦੀ ਜਾਂਚ ਆ ਗਈ, ਉਹਨੂੰ ਸਾਰੀ ਜ਼ਿੰਦਗੀ ਸਾਂਭਣ ਦੀ ਜਾਂਚ ਆ ਗਈ। ਜਿਹਨੇ ਖਿੰਨ ਨੂੰ ਗਵਾ ਦਿੱਤਾ, ਉਹਨੇ ਸਾਰੀ ਜ਼ਿੰਦਗੀ ਹੀ ਨੂੰ ਗਵਾ ਦਿੱਤਾ। ਇੱਕ ਨਿਮਕ ਹੈ ਸਿਰਫ। ਵੈਸੇ ਧੰਨ ਗੁਰੂ ਕਲਗੀਧਰ ਮਹਾਰਾਜ, ਉਹਨਾਂ ਦੇ 33 ਸਵਈਏ ਦਸ਼ਮੇਸ਼ ਪਿਤਾ ਜੀ ਦੀ ਪਵਿੱਤਰ ਬਾਣੀ 'ਚ ਉਹ ਚਾਰ ਤੁਕਾਂ ਮੈਂ ਹੋਰ ਆਪ ਨਾਲ ਸਾਂਝੀਆਂ ਕਰ ਦੇਣਾ। ਹਜ਼ੂਰ ਨੇ ਉੱਤੇ ਫਰਮਾਇਆ, ਤਉ ਤਨ ਤਿਆਗ ਤਿਹੀ ਸੁਨ ਰੇ, ਜੜ ਪ੍ਰੇਤ ਬਖਾਨ ਤਰਿਆ ਭੱਜ ਜੈ ਹੈ। ਗੁਰੂ ਗੋਬਿੰਦ ਸਿੰਘ, ਮਾਏ ਬਾਪ ਕੋ ਬੇਟਾ ਨੀਕਾ, ਸਸੁਰਾ ਚਤੁਰ ਜਵਾਈ, ਕਹਿੰਦੇ ਤੇਰੇ ਤਨ ਦੇ ਤਿਆਗਣ ਦੀ ਖਬਰ ਸੁਣ ਕੇ, ਸਮਾਚਾਰ ਸੁਣ ਕੇ, ਤੈਨੂੰ ਮਰਿਆ ਹੋਇਆ ਕਹਿ ਕੇ ਇਸਤਰੀ ਤੇਰੇ ਤੋਂ ਦੂਰ ਦੌੜੇਗੀ। ਤਉ ਤਨ ਤਿਆਗ ਤਿਹੀ ਸੁਨ ਰੇ, ਜੜ ਪ੍ਰੇਤ ਬਖਾਨ ਤਰਿਆ ਭੱਜ ਜੈ ਹੈ। ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ ਆਇਸ ਦੈਖ ਹੈ। ਆਇਸ ਦਾ ਅਰਥ ਇਹ ਆ ਗਿਆ, ਕਹਿੰਦੇ ਤੇਰੇ ਪੁੱਤਰ ਵੀ ਪ੍ਰਦੇਸ਼ ਵਿੱਚੋਂ ਆ ਜਾਣ, ਤੇਰੇ ਰਿਸ਼ਤੇਦਾਰ ਵੀ ਸਾਰੇ ਘਰ ਆ ਜਾਣ, ਤੇਰੀ ਇਸਤਰੀ ਜੀਵਨ ਸਾਥਣ ਵੀ ਕੋਲ ਹੋਵੇ, ਤੇਰੇ ਮਿੱਤਰ ਵੀ ਸਾਰੇ ਆ ਜਾਣ। ਕਹਿੰਦੇ ਨੇ ਹਜ਼ਾਰਾਂ ਬੰਦਾ ਇਕੱਠਾ ਤੇਰੇ ਰਿਸ਼ਤੇਦਾਰ ਹੋ ਜਾਣ, ਹਜ਼ਾਰਾਂ ਵਿੱਚੋਂ ਕਿਸੇ ਨਹੀਂ ਕਹਿਣਾ ਕਿ ਇਹਨੂੰ 4 ਦਿਨ ਘਰ ਰੱਖ ਲਓ। ਸੱਚ ਇਵੇ ਹਜ਼ਾਰਾਂ ਇੱਕੋ ਜ਼ੁਬਾਨ ਇੱਕੋ ਮਤ ਸਹਿਮਤ ਹੋ ਕੇ ਕਹਿਣਗੇ, ਇਹਦੇ ਸੰਸਕਾਰ ਦਾ ਵੇਲਾ ਕਿਹੜਾ ਰੱਖਿਆ ਹੈ? ਕਿ ਕਦੀ ਕੋਈ ਹਜ਼ਾਰਾਂ ਵਿੱਚੋਂ ਇਹ ਕਹਿੰਦਾ ਸੁਣੇ ਕਿ ਇੰਨੇ ਸਾਲ ਹੋ ਗਏ ਘਰ ਬਣਾਉਂਦਿਆਂ ਨੂੰ ਰੱਖ ਲਓ? ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ, ਇੱਕ ਮਤ ਹੋ ਜਾਣਗੇ ਤੇਰੇ ਜਿਉਂਦੇ, ਤੇਰੇ ਲਈ ਕੋਈ ਸਾਥ ਦੇ ਸਕਦਾ? ਕੋਈ ਤੇਰਾ ਵਿਰੋਧੀ, ਕੋਈ ਤੇਰੇ ਹੱਕ 'ਚ, ਕੋਈ ਤੇਰੇ ਵਿਰੋਧ ਵਿੱਚ? ਪਰ ਜਦੋਂ ਤੇਰੀ ਮੌਤ ਹੋਈ, ਤੇਰੇ ਵਿਰੋਧੀ ਅਤੇ ਤੇਰੇ ਹੱਕ ਵਾਲੇ ਇੱਕ ਮਤ ਹੋ ਕੇ ਕਹਿਣਗੇ ਨੂੰ ਘਰੋਂ ਬਾਹਰ ਕੱਢੋ। ਤਉ ਤਨ ਤਿਆਗ ਤਿਹੀ ਸੁਨ ਰੇ, ਜੜ ਪ੍ਰੇਤ ਬਖਾਨ ਤਰਿਆ ਭੱਜ ਜੈ ਖੈ। ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰੋ, ਛੇਤੀ ਕੱਢੋ ਇਹਨੂੰ, ਆਇਸ ਦੈਖ ਹੈ। ਅਤੇ ਮਹਾਰਾਜ ਅੱਗੇ ਕਹਿੰਦੇ ਨੇ ਫਿਰ ਕੀ ਹੋਵੇਗਾ? ਕਹਿੰਦੇ ਨੇ ਜਿਹੜਾ ਘਰ ਤੂੰ ਇੰਨੀ ਰੀਝ ਨਾਲ ਬਣਾਇਆ, ਜਿਹੜੇ ਮਹਿਲ ਇੰਨੀ ਰੀਝ ਨਾਲ ਬਣਾਏ, ਜਿਹੜਾ ਖਜ਼ਾਨਾ ਇੰਨਾ ਇਕੱਠਾ ਕੀਤਾ, ਅੱਜ ਸੱਚੀ ਗੱਲ ਜੇ ਤੁਸੀਂ ਚਾਰ ਚੁਫੇਰੇ ਦੇਖਦੇ ਹੋ, ਇਹ ਕਿਸੇ 'ਤੇ ਤਰਕ ਨਹੀਂ, ਜਿਨ੍ਹਾਂ ਨੇ ਪਖੰਡ ਕਰ ਕਰਕੇ ਖਜ਼ਾਨੇ ਇਕੱਠੇ ਕੀਤੇ, ਅੱਜ ਉਹਨਾਂ ਦੀ ਮੌਤ ਉੱਤੇ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਅਜੇ ਸਮਾਧੀ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਸਾਰੀ ਜ਼ਿੰਦਗੀ ਪਾਪ ਕਰ ਕਰਕੇ, ਕੁਕਰਮ ਕਰ ਕਰਕੇ ਇੰਨਾ ਕੁਝ ਇਕੱਠਾ ਕੀਤਾ, ਤੈਨੂੰ ਭੋਗਣਾ ਨਸੀਬ ਨਹੀਂ ਹੋਣਾ, ਤੇਰੇ ਮਰਨ ਦੀ ਦੇਰ ਹੈ। ਸੱਚ ਇਵੇਂ ਤੇਰੀ ਇੱਕ ਇੱਕ ਚੀਜ਼ ਨੂੰ ਵੰਡਿਆ ਜਾਵੇਗਾ। ਭੌਣ ਭੰਡਾਰ ਧਰਾਗੜ ਜੇਤਕ, ਤੇਰੇ ਮਹੱਲ, ਤੇਰੇ ਖਜ਼ਾਨਿਆਂ ਦੇ ਭੰਡਾਰੇ, ਜਿੰਨੇ ਮਰੱਬੇ ਮਰਜ਼ੀ ਜ਼ਮੀਨ ਬਣਾ। ਪੌਣ ਭੰਡਾਰ ਧਰਾਗਰ ਜੇਤਕ, ਛਾੜਤ ਪ੍ਰਾਨ ਬਗਾਨ ਕਹਿ ਖੈ, ਚੇਤ ਰੇ ਚੇਤ ਅਚੇਤ ਮਹਾਪਸ਼। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅੰਤ ਕੀ ਬਾਰ ਅਕੇਲੋ ਹੀ ਜਾਏ ਖੈ, ਅੰਤਲੇ ਸਮੇਂ ਤੋਂ ਇਕੱਲਾ ਜਾਏਗਾ। ਪਰ ਅਸੀਂ ਨਾ ਸਤਿਗੁਰੂ ਤੋਂ ਕੁਰਬਾਨ ਜਾਈਏ। ਪਹਿਲਾਂ ਤਾਂ ਮਹਾਰਾਜ ਜੀ ਨੇ ਅੱਜ ਕਿਹਾ ਵੀ ਭਾਈ, ਇਹ ਜਿਹੜੇ ਪਿਆਰੇ ਰਿਸ਼ਤੇ ਸਨ, ਅੱਜ ਸਾਰੇ ਨਿਬੜ ਗਏ। ਇਨਸਾਨ ਜਦੋਂ ਪਰਮਾਤਮਾ ਦਾ ਸੱਦਾ ਆਇਆ, ਉਹਦਾ ਹੁਕਮ ਪਿਆ ਨਾ, ਕਿਉਂਕਿ ਹੁਕਮ ਵਿੱਚ ਹੀ ਅਸੀਂ ਆਏ ਹਾਂ ਅਤੇ ਹੁਕਮ ਵਿੱਚ ਹੀ ਜਾਣਾ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ ਕਿ ਇਨਸਾਨ ਸੋਚਦਾ ਕਿ ਸ਼ਾਇਦ ਮੈਂ ਹੁਕਮ ਨਹੀਂ ਮੰਨਦਾ। ਸੱਚੀ ਗੱਲ ਜੀ, ਅਸੀਂ ਕੋਈ ਵੀ ਐਸੇ ਨਹੀਂ ਜਿਹੜੇ ਹੁਕਮ ਤੋਂ ਬਾਹਰ ਹੋਈਏ। ਜਿਹੜੇ ਲੋਕ ਕਹਿੰਦੇ ਨੇ ਅਸੀਂ ਹੁਕਮ ਨਹੀਂ ਮੰਨਦੇ, ਨਾਸਤਿਕ ਬਿਰਤੀ ਵਾਲੇ, ਉਹਨਾਂ ਨੂੰ ਵੀ ਹੁਕਮ ਮੰਨਣਾ ਪੈਂਦਾ। ਉਹਦੇ ਹੁਕਮ ਤੋਂ ਬਿਨਾਂ ਤਾਂ ਬੰਦੇ ਦੇ ਪ੍ਰਾਣ ਹੀ ਨਹੀਂ ਨਿਕਲ ਸਕਦੇ, ਉਹਦੇ ਹੁਕਮ ਤੋਂ ਬਿਨਾਂ ਜ਼ਿੰਦਗੀ ਹੀ ਨਹੀਂ ਚੱਲ ਸਕਦੀ। ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਦਾ ਹੁਕਮ ਆਇਆ, ਸੱਦਾ ਆਇਆ, ਅਤੇ ਇੱਕ ਖਿੰਨ ਵਿੱਚ ਸਭ ਕੁਝ ਪਰਾਇਆ ਹੋ ਗਿਆ ਹੈ।
ਇਸ ਨਾਨ ਨਾ ਮਨ ਮੁਖ ਤੇਤ ਤਨ ਧੂੜ ਤੁਮਾਏ।
ਨਾਮ ਦਾਨ ਇਸ਼ਨਾਨ ਨਾ ਮਨ ਮੁਖ, ਇਹ ਤਿੰਨ ਸ਼ਬਦ ਧਿਆਨ ਨਾਲ ਸੁਣਿਓ। ਇੱਕ ਨਾਮ, ਦੂਜਾ ਦਾਨ, ਤੇ ਤੀਸਰਾ ਇਸ਼ਨਾਨ। ਮਨ ਮੁਖ ਦਾ ਅਰਥ ਹੈ ਆਪਣੇ ਮਨ ਦੀ ਬਿਰਤੀ ਨੂੰ ਮੁੱਖ ਰੱਖਣ ਵਾਲਾ। ਕਹਿੰਦੇ ਨੇ ਮਨਮੁੱਖ ਬੰਦੇ ਨੇ ਨਾ ਨਾਮ 'ਤੇ ਭਰੋਸਾ ਕੀਤਾ, ਨਾ ਇਹਨੇ ਦਾਨ ਕੀਤਾ ਅਤੇ ਨਾ ਇਹਨੇ ਇਸ਼ਨਾਨ ਕੀਤਾ। ਜ਼ਿੰਦਗੀ ਮਿਲੀ ਸੀ ਪਰਮਾਤਮਾ ਦੀ ਬੰਦਗੀ ਕਰਨ ਲਈ, ਸਾਰੀ ਜ਼ਿੰਦਗੀ ਖੁਜਤਾਂ ਕਰਦਾ ਰਿਹਾ, ਤਰਕ ਕਰਦਾ ਰਿਹਾ। ਸੱਚੀ ਗੱਲ, ਇੱਕ ਖਿੰਨ ਵੀ ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਿਆ। ਅਤੇ ਦਾਨ ਇਹ ਉਹ ਬਿਰਤੀ ਹੈ ਜਦੋਂ ਕਿਸੇ ਦੇ ਅੰਦਰ ਕਿਸੇ ਨੂੰ ਦੇਣ ਦੀ ਭਾਵਨਾ ਪੈਦਾ ਹੁੰਦੀ। ਗੱਲ ਧਿਆਨ ਨਾਲ ਸੁਣਿਓ, ਇੱਥੇ ਪਹਿਲਾ ਨਾਮ ਆਇਆ ਪਿਆਰਿਓ, ਨਾਮ ਵਾਲੇ ਦਾ ਦਾਨ ਹੀ ਪ੍ਰਵਾਨ ਹੈ। ਫਿਰ ਨੁਕਤੇ ਨੂੰ ਧਿਆਨ ਨਾਲ ਸੁਣਿਓ, ਨਾਮ ਵਾਲੇ ਦਾ ਦਾਨ ਹੀ ਪ੍ਰਵਾਨ ਹੈ ਅਤੇ ਨਾਮ ਵਾਲੇ ਦਾ ਇਸ਼ਨਾਨ ਹੀ ਪ੍ਰਵਾਨ ਹੈ। ਜੇ ਨਾਮ ਨਹੀਂ, ਲੋਕ ਬਹੁਤ ਦਾਨ ਕਰਦੇ। ਜੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਦਾਨ ਆਖਰੀ ਮੰਜ਼ਿਲ ਨਹੀਂ, ਜੇ ਤੂੰ ਦਾਨ ਕੀਤਾ ਤੇ ਦਾਨ ਕਰਕੇ ਵੀ ਨਾਮ ਜਪ, ਜਿਹਨੇ ਤੈਨੂੰ ਦਾਨ ਕਰਨ ਦੀ ਸਮਰੱਥਾ ਦਿੱਤੀ ਹੈ। ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਨਾਮ ਵਾਲਾ ਜਦੋਂ ਦਾਨ ਕਰਦਾ, ਰੁਪਈਏ ਦਾ ਦਾਨ ਤਾਂ ਕੋਈ ਵੀ ਕਰ ਸਕਦਾ। ਜੇ ਸੱਚੀ ਗੱਲ, ਰੁਪਈਆ ਲੋਕ ਸੜਕਾਂ 'ਤੇ ਵੰਡਦੇ ਪਏ ਨੇ ਦਾਨੀ ਬਣ ਕੇ, ਆਟਾ, ਲੂਣ, ਮਿਰਚ, ਤੇਲ, ਦੁੱਧ, ਕੱਪੜੇ, ਸਾਰੀ ਦੁਨੀਆ ਵੰਡਦੀ ਹੈ। ਪਰ ਨਾਮ ਦਾ ਦਾਨ ਉਹ ਕਰ ਸਕਦਾ ਜਿਹਦੇ ਕੋਲ ਆਪ ਨਾਮ ਦੀ ਕਮਾਈ ਹੈ। ਕਮਾਈ ਤੋਂ ਬਿਨਾਂ ਦਾਨ ਥੋੜ੍ਹਾ ਹੋਣਾ। ਸਤਿਗੁਰੂ ਕਹਿੰਦੇ ਨੇ ਨਾਮ ਨਾ ਕੀ ਜਪਿਆ, ਨਾ ਦਾਨ ਕੀਤਾ, ਇਸ਼ਨਾਨ ਤਨ ਦੀ ਸਫਾਈ ਅਤੇ ਮਨ ਦੀ ਸਫਾਈ। ਨਾ ਮਨ ਕਰਕੇ ਇਸ਼ਨਾਨ ਕੀਤਾ ਅਤੇ ਸਤਿਗੁਰੂ ਕਹਿੰਦੇ ਨੇ ਤਨ ਕਰਕੇ ਵੀ ਇਸ਼ਨਾਨ ਨਾ ਕੀਤਾ। ਹੁਣ ਇੱਥੇ ਗੱਲ ਧਿਆਨ ਨਾਲ ਸੁਣਿਓ, ਮੈਂ ਤਨ ਕਰਕੇ ਇਸ਼ਨਾਨ ਸ਼ਬਦ ਤਾਂ ਵਰਤਿਆ। ਆਪਾਂ ਕਹਾਂਗੇ ਮਨਮੁੱਖ ਬੰਦੇ ਤਾਂ ਸੈਂਟ ਲਾ ਕੇ ਤੁਰੇ ਫਿਰਦੇ ਹੁੰਦੇ, ਜ਼ਿਆਦਾਤਰ ਮੈਂ ਸਾਰਿਆਂ ਲਈ ਨਹੀਂ, ਇਸ਼ਨਾਨ ਕੀਤਾ, ਸੈਂਟ ਲਾਇਆ, ਸਭ ਕੁਝ ਕੀਤਾ। ਪਰ ਮਹਾਰਾਜ ਕਹਿੰਦੇ ਨੇ ਕਿ ਚਮੜੀ ਦਾ ਇਸ਼ਨਾਨ ਤਾਂ ਹੋਇਆ ਪਰ ਅੱਖਾਂ ਦਾ ਇਸ਼ਨਾਨ ਹੀ ਨਹੀਂ ਹੋਇਆ, ਜਿਹੜੀਆਂ ਮੈਲ ਨਾਲ ਭਰੀਆਂ ਹੋਈਆਂ ਨੇ, ਬੁਰਾ ਦੇਖਦੀਆਂ। ਕੰਨਾਂ ਦਾ ਇਸ਼ਨਾਨ ਨਹੀਂ ਹੋਇਆ ਜਿਨ੍ਹਾਂ ਵਿੱਚ ਕੇਵਲ ਗੰਧਨ ਵਹਿਣ ਪੈਂਦੇ ਪਏ ਨੇ। ਬੁਰਸ਼ ਤਾਂ ਤਿੰਨ ਤਿੰਨ ਵਾਰੀ ਕੀਤਾ ਪਰ ਪਿਆਰਿਆ ਜੀਵ ਦੀ ਜੂਠ ਫਿਰ ਵੀ ਨਾ ਗਈ, ਕਿਉਂਕਿ ਜਿਸ ਜੀਵ ਅੰਦਰ ਕੂੜ, ਨਿੰਦਿਆ ਅਤੇ ਝੂਠ ਹੀ ਬੈਠਾ ਹੋਇਆ। ਮਨੁੱਖ ਬੰਦੇ ਕੋਲ ਨਾ ਨਾਮ, ਨਾ ਉਹਦੇ ਕੋਲ ਦਾਨ ਅਤੇ ਨਾ ਉਸ ਕੋਲ ਇਸ਼ਨਾਨ ਹੈ। ਉਹਨੇ ਆਪਣੇ ਤਨ ਦੀ ਵੀ ਧੂੜ ਧਮਾਈ ਪਈ ਹੈ। ਤਨ ਧੂੜ ਧਮਾਈ ਦਾ ਅਰਥ ਹੁੰਦਾ ਖੇ ਉਡਾਉਣੀ। ਵੈਸੇ ਇੱਕ ਇਹ ਬਚਨ ਵੀ ਹੈ ਕਿ ਜਦੋਂ ਕੋਈ ਬੰਦਾ ਮਾੜਾ ਕਰਮ ਕਰਦਾ ਅਤੇ ਅਸੀਂ ਇਹ ਸ਼ਬਦ ਵਰਤਨੇ, ਇਸ ਬੰਦੇ ਨੇ ਤਾਂ ਖੇ ਉਡਾ ਦਿੱਤੀ, ਬੜਾ ਨਿਕੰਮਾ ਕੰਮ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਮਨਮੁੱਖ ਬੰਦੇ ਨੇ ਨਾ ਨਾਮ, ਨਾ ਦਾਨ, ਨਾ ਇਸ਼ਨਾਨ, ਉਹਦੇ ਤਨ ਦੇ ਉੱਪਰ ਤਾਂ ਕੇਵਲ ਖੇ ਹੀ ਉੱਡੀ ਹੈ।
ਮਨ ਮਾਨਿਆ ਨਾਮ ਸਖਾਏ।
ਧੰਨ ਗੁਰੂ ਨਾਨਕ ਸਾਹਿਬ ਅੱਗੇ ਕਿਰਪਾ ਕਰਦੇ ਸੱਚੇ ਪਾਤਸ਼ਾਹ, ਜੇ ਇਹ ਰਿਸ਼ਤੇ ਸਾਡੇ ਨਿਭਣ ਵਾਲੇ ਨਹੀਂ ਤਾਂ ਫਿਰ ਅਸੀਂ ਇਕੱਲੇ ਹੋ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਇੱਕ ਕੰਮ ਕਰ, ਮਨ ਮਾਨਿਆ ਨਾਮ ਸਿਖਾਈ, ਕਿ ਸਾਡਾ ਮਨ ਉਸ ਗੁਰੂ ਦੇ ਦਿੱਤੇ ਹੋਏ ਉਪਦੇਸ਼ 'ਤੇ ਮੰਨ ਗਿਆ ਹੈ, ਪਰਮਾਤਮਾ ਦੇ ਨਾਮ ਨਾਲ ਮੰਨ ਗਿਆ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਭਾਈ ਕਿ ਇਹ ਮਨ ਮੰਨ ਗਿਆ ਕਿ ਮਾਂ ਬਾਪ ਸਾਥ ਨਹੀਂ ਜਾਣੇ, ਜਵਾਈ ਸਹੁਰੇ ਦਾ ਰਿਸ਼ਤਾ ਨਹੀਂ ਨਿਭਣਾ, ਭੈਣ ਅਤੇ ਭਰਾ ਦਾ ਰਿਸ਼ਤਾ ਨਹੀਂ ਨਿਭਣਾ। ਪਰ ਸੱਚ ਇਹ ਵੇ, ਜਿਹਨੇ ਸਤਿਨਾਮ ਵਾਹਿਗੁਰੂ ਜਪਿਆ ਹੈ ਉਹ ਇਕੱਲਾ ਨਹੀਂ ਜਾਏਗਾ, ਪਰਮਾਤਮਾ ਦਾ ਨਾਮ ਹੀ ਉਹਦਾ ਮਦਦਗਾਰ ਹੋਵੇਗਾ। ਮਨ ਮਾਨਿਆ ਨਾਮ ਸਿਖਾਈ, ਜਦੋਂ ਸਾਡਾ ਮਨ ਮੰਨ ਗਿਆ ਗੁਰੂ ਦੇ ਉਪਦੇਸ਼ ਵਿੱਚ ਉਦੋਂ ਪਰਮਾਤਮਾ ਦਾ ਨਾਮ ਕੀ ਮਦਦਗਾਰ ਦਿਸਿਆ ਹੈ।
ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ।
ਹਜ਼ੂਰ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਡਿੱਗਣਾ, ਕੁਰਬਾਨ ਜਾਣਾ, ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਕਿਉਂ ਜੀ? ਕਹਿੰਦੇ ਨੇ ਜਿਸ ਸਤਿਗੁਰੂ ਨੇ ਕਿਰਪਾ ਕੀਤੀ, ਸਾਚੀ ਬੂਝ ਬੁਝਾਈ, ਇਹ ਸੱਚੀ ਗੱਲ ਸਾਨੂੰ ਸਮਝਾ ਦਿੱਤੀ ਕਿ ਸਿੱਖਾ ਕਿ ਤੂੰ ਦੁਨੀਆਂ ਦੇ ਫਰਜ਼ ਅਦਾ ਕਰ, ਪਰ ਇੱਕ ਗੱਲ ਚੇਤੇ ਰੱਖੀ ਕਿ ਇਹਨਾਂ ਤੰਦਾਂ ਵਿੱਚ ਇੰਨਾ ਨਾ ਜਕੜਿਆ ਜਾਈਂ। ਸੱਚ ਇਹ ਵੇ ਕਿ ਇਹਦੇ ਵਿੱਚੋਂ ਕੋਈ ਵੀ ਨਿਭਣ ਵਾਲਾ ਨਹੀਂ। ਤੈਨੂੰ ਇੱਕ ਗੱਲ ਸਮਝਾ ਦਈਏ, ਗੁਰੂ ਦਾ ਉਪਦੇਸ਼ ਸੁਣ, ਕਿਉਂਕਿ ਗੁਰੂ ਦਾ ਬਚਨ ਕੀ ਨਾਲ ਨਿਭਣ ਵਾਲਾ ਹੈ? ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਨਾਮ ਕਿਵੇਂ ਸਹਾਇਕ ਹੈ। ਸਿਰਫ ਇੱਕ ਸ਼ਬਦ ਅਸੀਂ ਹੋਰ ਵਿਚਾਰ ਲੈਂਦੇ ਹਾਂ ਪਿਆਰਿਓ, ਆਹ ਸਰੀਰ ਹੈ ਸਾਡਾ, ਅਸੀਂ ਲੈ ਕੇ ਆਏ ਹਾਂ, ਜਨਮ ਹੋਇਆ ਅਤੇ ਤਨ ਨਾਲ ਆਇਆ, ਪਰ ਜਿਸ ਦਿਨ ਆਪਾਂ ਜਾਣਾ ਹੈ ਨਾ, ਉਹ ਦਿਨ ਇਹਨੇ ਵੀ ਨਹੀਂ ਜਾਣਾ। ਇਹ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਕੱਪੜੇ ਨਾਲ ਨਹੀਂ ਜਾਣਾ, ਸਰੀਰ ਨੇ ਨਾਲ ਨਹੀਂ ਜਾਣਾ। ਫਿਰ ਕਿਹੜੀ ਚੀਜ਼ ਹੈ ਜਿਹੜੀ ਨਾਲ ਨਿਭਣ ਵਾਲੀ? ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਜਪ ਗੁਰੂ, ਸੰਗਤ ਵਿੱਚ ਬੈਠ ਕੇ ਕਰ ਕੀਰਤਨ, ਫਿਰ ਕੀ ਹੋਵੇਗਾ? ਕਹਿਣ ਲੱਗੇ ਜਪਿਆ ਹੋਇਆ ਨਾਮ ਤੇਰਾ ਸਾਥੀ ਬਣੇਗਾ। ਮਹਾਰਾਜ ਕਿਵੇਂ ਬਣੇਗਾ? ਫਿਰ ਸਤਿਗੁਰੂ ਨੇ ਇੱਕ ਸ਼ਬਦ ਵਿੱਚ ਸਿਰਫ ਇੰਨੀ ਗੱਲ ਸਮਝਾਉਣ ਲਈ ਕਿ ਨਾਮ ਕਿਵੇਂ ਸਹਾਇਕ ਹੈ, ਇੱਕ ਸ਼ਬਦ ਵਿੱਚ 12 ਪ੍ਰਮਾਣ ਦਿੱਤੇ ਵੀ ਬੰਦੇ ਨੂੰ ਸਮਝ ਪੈ ਜਾਵੇ। ਇਹ ਸ਼ਬਦ ਹੈ ਕਿ ਐਸੋ ਸਹਾਈ ਖਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਮਨ ਮਾਨਿਆ ਨਾਮ ਸਿਖਾਈ। ਐਸੋ ਸਹਾਈ ਖਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖ ਹੈ ਖੀਰ। ਇੱਕ ਗੱਲ ਨੂੰ ਸਮਝਾਉਣ ਲਈ ਕਿ ਨਾਮ ਕਿਵੇਂ ਸਾਈ, ਕਹਿਣ ਲੱਗੇ ਜਿਵੇਂ ਡੁੱਬਦੇ ਹੋਏ ਨੂੰ ਬੇੜੀ ਮਿਲ ਜਾਏ ਉਹ ਪਾਰ ਹੋ ਜਾਂਦਾ ਹੈ, ਬੁੱਝਦੇ ਦੀਵੇ ਨੂੰ ਤੇਲ ਮਿਲ ਜਾਏ ਅਤੇ ਉਹਦੀ ਲਾਟ ਬਣ ਲੱਗ ਪੈਂਦੀ ਹੈ, ਅੱਗ ਵਿੱਚ ਸੜਦੇ ਕੋਈ ਬੰਦੇ ਨੂੰ ਪਾਣੀ ਮਿਲ ਜਾਏ ਅਤੇ ਉਹ ਸੜਨ ਤੋਂ ਬਚ ਜਾਂਦਾ ਹੈ। ਸੱਚ ਇਹ ਕਿ ਬੱਚੇ ਨੂੰ ਕਿਤੇ ਦੁੱਧ ਮਿਲ ਜਾਏ ਅਤੇ ਉਹਦਾ ਰੋਣਾ ਬੰਦ ਹੋ ਜਾਂਦਾ, ਇਸੇ ਤਰ੍ਹਾਂ ਨਾਮ ਸਹਾਈ ਹੈ। ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖ ਹੈ ਖੀਰ। ਜੈਸੇ ਰਣਮੈ ਪੱਖ ਸਖਾ ਪ੍ਰਾਤ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੈ ਬਰਸ ਮੇਗ, ਜੈਸੇ ਪਾਲਨ ਸ਼ਰਨ ਸਿੰਘ। ਕਹਿੰਦੇ ਨੇ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਸਹਾਇਕ ਹੈ ਜਿਵੇਂ ਦੁਸ਼ਮਣਾਂ ਨੇ ਘੇਰਿਆ ਹੋਵੇ ਅਤੇ ਸੱਕੇ ਭਰਾ ਕੋਲ ਆ ਜਾਣ ਅਤੇ ਦੁਸ਼ਮਣ ਛੱਡ ਕੇ ਚਲੇ ਜਾਂਦੇ। ਭੁੱਖੇ ਬੰਦੇ ਨੂੰ ਕੋਈ ਥਾਲੀ 'ਚ ਰੋਟੀ ਪਰੋਸ ਕੇ ਦੇ ਦੇ, ਕਈ ਦਿਨਾਂ ਦਾ ਭੁੱਖਾ ਉਹ ਪ੍ਰਸੰਨ ਹੋ ਜਾਂਦਾ। ਤਪਦੀ ਕੋਈ ਧਰਤੀ ਨੂੰ ਬੱਦਲ ਮਿਲ ਜਾਏ, ਮੀਂਹ ਪੈ ਜਾਏ, ਉਹਦੇ 'ਚ ਹਰਿਆਵਲ ਪੈਦਾ ਹੋ ਜਾਂਦੀ। ਮਹਾਰਾਜ ਕਹਿੰਦੇ ਨੇ ਕਿ ਜੈਸੇ ਕਿਰਖ ਹੈ ਬਰਸ ਮੇਘ, ਜੈਸੇ ਪਾਲਣ ਸ਼ਰਨ ਸਿੰਘ, ਅਤੇ ਜਿਹੜਾ ਸ਼ੇਰ ਦੀ ਸ਼ਰਨ ਵੀ ਚਲਾ ਜਾਏ ਉਹਨੂੰ ਕੋਈ ਡਰ ਨਹੀਂ ਰਹਿੰਦਾ। ਇਸ ਤਰ੍ਹਾਂ ਨਾਮ ਹੈ। ਅਗਲਾ ਬਚਨ ਕੀਤਾ, ਗਰੁੜ ਮੁੱਖ ਨੀ ਸਰਪ ਤਰਾਸ, ਸੂਆ ਪਿੰਜਰ ਨੀ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੇ ਚੱਕੀ ਦੁਰਾਹੇ। ਹਜ਼ੂਰ ਕਹਿੰਦੇ ਨੇ ਪਿਆਰਿਆ ਕਿ ਦੇਖ, ਗਰੁੜ ਮੁੱਖ ਹੋਵੇ ਅਤੇ ਸੱਪ ਦਾ ਜ਼ਹਿਰ ਅਸਰ ਨਹੀਂ ਕਰਦਾ। ਪਿਆਰਿਓ, ਪਿੰਜਰਾ ਹੋਵੇ ਅਤੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ। ਜੇ ਕੂੰਜ ਦੇ ਹਿਰਦੇ ਵਿੱਚ ਬੱਚੇ ਦਾ ਸਿਮਰਨ ਹੋਵੇ ਉਹਨੂੰ ਐਨਰਜੀ ਮਿਲਦੀ ਹੈ, ਤਾਕਤ ਮਿਲਦੀ, ਉਹਦੀ ਮੌਤ ਨਹੀਂ ਹੁੰਦੀ। ਜੇ ਕਿੱਲੀ ਦੇ ਨਾਲ ਦਾਣਾ ਲੱਗ ਜਾਏ ਉਹਨੂੰ ਚੱਕੀ ਨਹੀਂ ਪਾੜ ਸਕਦੀ, ਤੋੜ ਸਕਦੀ। ਅਤੇ ਜਿਹੜਾ ਸੰਗਤ ਵਿੱਚ ਸਤਨਾਮ ਵਾਹਿਗੁਰੂ ਜਪੇਗਾ ਸਾਰੇ ਛੱਡ ਕੇ ਚਲੇ ਜਾਣ, ਪਰ ਨਾਮ ਕਦੀ ਵੀ ਸਾਥ ਨਹੀਂ ਛੱਡਦਾ, ਨਾਮ ਨਿਭਦਾ। ਸਤਿਗੁਰੂ ਕਹਿੰਦੇ ਨੇ ਸਾਡਾ ਤਾਂ ਮਨ ਮੰਨ ਗਿਆ ਜੀ, ਹੁਣ ਪੁੱਛਣ ਦੀ ਲੋੜ ਨਹੀਂ ਵੀ ਨਾਲ ਕਿੰਨੇ ਚੱਲਣੇ। ਸੱਚੀ ਗੱਲ ਜੇ ਅਸੀਂ ਤਾਂ ਸਾਰੀ ਜ਼ਿੰਦਗੀ ਪੁੱਛਦੇ ਰਹਿੰਦੇ ਹਾਂ ਵੀ ਨਾਮ ਕਿਵੇਂ ਜਪਣਾ ਹੈ, ਨਾਮ ਕਿੱਥੋਂ ਜਪਣਾ ਹੈ। ਰਾਤ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਜ਼ਮੀਨ ਵੱਤਰ 'ਤੇ ਹੋਵੇ ਅਤੇ ਰੁੱਤ ਹੋਵੇ ਬੀਜ ਬੀਜਣ ਦੀ, ਅਤੇ ਕਣਕ ਦਾ ਛੱਟਾ ਦੇ ਦਿਓ, ਦਾਣਾ ਭਾਵੇਂ ਪੁੱਠਾ ਡਿੱਗੇ ਅਤੇ ਭਾਵੇਂ ਸਿੱਧਾ ਡਿੱਗੇ, ਜ਼ਮੀਨ ਵਿੱਚ ਤਾਕਤ ਹੋਵੇ ਅਤੇ ਬੀਜ ਵਿੱਚ ਅੰਕੁਰਨ ਪੈਦਾ ਕਰਨ ਦੀ ਸ਼ਕਤੀ ਹੋਵੇ, ਪੁੱਠਾ ਸਿੱਧਾ ਨਹੀਂ ਵੇਖਿਆ ਜਾਂਦਾ। ਜਿੱਥੇ ਡਿੱਗੇਗਾ ਉੱਥੇ ਪੁੱਠਾ ਵੀ ਜੰਮੇਗਾ, ਉੱਥੇ ਸਿੱਧਾ ਡਿੱਗਾ ਹੋਇਆ ਦਾਣਾ ਵੀ ਜੰਮੇਗਾ ਜਿਹੜਾ ਭਾਵਨਾ ਨਾਲ ਸਤਿਗੁਰੂ ਦਾ ਨਾਮ ਜਪੇਗਾ। ਸੱਚ ਇਵੇਂ ਜਿਵੇਂ ਵੀ ਜਪੇਗਾ ਉਹ ਸਤਿਗੁਰੂ ਦੇ ਘਰ ਵਿੱਚ ਪ੍ਰਵਾਨ ਹੋਵੇਗਾ। ਹਜ਼ੂਰ ਕਹਿੰਦੇ ਸਾਡਾ ਮਨ ਮੰਨ ਗਿਆ ਜੀ ਕਿ ਪਰਮਾਤਮਾ ਦਾ ਨਾਮ ਕੀ ਮਦਦਗਾਰ ਹੈ।
ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ।
ਸਤਿਗੁਰੂ ਦੇ ਚਰਨਾਂ ਵਿੱਚ ਅਸੀਂ ਡਿੱਗਨੇ ਹਾਂ ਤੇ ਬਾਹਰ ਨੇ ਬਲਿਹਾਰ ਨੇ ਜਾਂਦੇ ਹਾਂ ਜਿਸ ਸਤਿਗੁਰੂ ਨੇ ਸਾਨੂੰ ਇਹ ਸਮਤ ਇਹ ਸਿੱਖ ਇਹ ਸੋਝੀ ਦਿੱਤੀ ਹੈ।
ਜਗ ਸਿਉ ਝੂਠ ਪ੍ਰੀਤ ਮਨ ਬੇਦਿਆ ਜਨ ਸਿਉ ਵਾਦਿਤ ਚਾਈ।
ਮਨਮੁਖ ਬੰਦੇ ਦੀ ਪ੍ਰੀਤ ਇਹ ਜਗਤ ਦੇ ਝੂਠ ਨਾਲ ਹੈ। ਜਿਹੜਾ ਮਨਮੁਖ ਬੰਦਾ ਹੈ ਨਾ ਉਹ ਰੱਬ ਦੀ ਬੰਦਗੀ ਕਰਨ ਵਾਲਿਆਂ ਨਾਲ ਹੀ ਬਖੇੜੇ ਕਰਦਾ, ਉਹਨਾਂ ਨਾਲ ਝਗੜਾ ਕਰਦਾ, ਵਾਦ ਵਿਵਾਦ ਖੜਾ ਕਰਦਾ ਹੈ।
ਮਾਇਆ ਮਗਨ ਐਹਨ ਸਮਗ ਜੋ ਹੈ ਨਾਮ ਨਾ ਲੀਵੈ ਮਰੈ ਬਿਖ ਖਾਈ।
ਮਾਇਆ ਵਿੱਚ ਦਿਨ ਰਾਤ ਮਗਨ ਰਹਿੰਦਾ, ਬਸ ਆ ਹੀ ਰਸਤੇ ਲੱਭਦਾ ਰਹਿੰਦਾ ਵੀ ਕਿਸ ਰਸਤੇ ਰੀ ਮੇਰੇ ਕੋਲ ਦੌਲਤ ਜ਼ਿਆਦਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹੋ ਜਿਹਾ ਮਨਮੁੱਖ ਬੰਦਾ ਪਰਮਾਤਮਾ ਦਾ ਨਾਮ ਨਹੀਂ ਲੈਂਦਾ, ਵਿਸ਼ੇ ਵਿਕਾਰਾਂ ਦੀ ਜ਼ਹਿਰ ਵਿੱਚ ਹੀ ਖਤਮ ਹੁੰਦਾ ਹੈ।
ਬੰਧਨ ਵੈਣ ਰਤਾ ਹਿਤਕਾਰੀ ਸ਼ਬਦ ਸੁਰਤ ਨ ਆਈ।
ਗੰਧਨ ਵੈਣ ਰਤਾ ਹਿਤਕਾਰੀ, ਗੰਦੇ ਗਾਣੇ ਸੁਣ ਸੁਣ ਕੇ ਬੜਾ ਖੁਸ਼ ਹੁੰਦਾ, ਜਿਵੇਂ ਅੱਜ ਕੱਲ੍ਹ ਚੱਲਦਾ ਪਏ ਗੰਦੇ ਗਾਣੇ ਸੁਣਦਾ ਬੜੀ ਪ੍ਰਸੰਨਤਾ, ਅਤੇ ਸੱਚੀ ਗੱਲ ਜੇ ਪਤਾ ਨਹੀਂ ਇਹ ਜ਼ਹਿਰ ਕਿੰਨਾ ਕੁ ਅਸਰ ਕਰਦਾ। ਆ 2 ਸਾਲ ਦਾ ਨਿਆਣਾ ਵੀ ਗਾਣਾ ਸੁਣ ਕੇ ਨੱਚਣ ਲੱਗ ਪੈਂਦਾ, ਅਤੇ ਇੱਥੇ 30 ਸਾਲ ਦੇ ਬੰਦੇ ਨੂੰ ਕਹਿ ਲਓ ਜਪਜੀ ਸਾਹਿਬ ਚੇਤੇ, ਕਹਿੰਦਾ ਨਹੀਂ ਯਾਦ ਕੋਈ ਨਹੀਂ। ਇਹ ਅਸਰ ਬੜਾ ਹੈ ਨਾ ਇਸ ਚੀਜ਼ ਦਾ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਟੈਂਕੀ 'ਤੇ ਪਾਣੀ ਚੜ੍ਹਾਉਣ ਵਾਸਤੇ ਜ਼ੋਰ ਲੱਗਦਾ ਹੈ, ਥੱਲੇ ਸੱਟਣ ਵਾਸਤੇ ਜ਼ੋਰ ਨਹੀਂ ਜੇ ਲੱਗਦਾ ਪਿਆਰਿਓ। ਜੀਵਨ ਬਣਾਉਣ ਵਾਸਤੇ ਜੀਵਨ ਲੱਗ ਜਾਂਦਾ, ਜੀਵਨ ਨੂੰ ਢਾਣ ਵਾਸਤੇ ਇੱਕ ਖਿਣ ਲੱਗਦਾ। ਗੰਦੇ ਗਾਣੇ ਸੁਣਦਾ ਬੜਾ ਖੁਸ਼ ਬੜਾ ਪ੍ਰਸੰਨ, ਅਤੇ ਪਰਮਾਤਮਾ ਦੇ ਨਾਮ ਸ਼ਬਦ ਵਿੱਚ ਇੱਕ ਖਿਣ ਵੀ ਸੁਰਤ ਨਹੀਂ ਟਿਕੀ।
ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਏ।
ਪਰਮਾਤਮਾ ਦੇ ਪ੍ਰੇਮ ਵਿੱਚ ਰਤਾ ਨਹੀਂ, ਇਸ ਜੀਵ ਨੇ ਕਦੀ ਨਾਮ ਦਾ ਰਸ ਨਹੀਂ ਚੱਖਿਆ, ਅਤੇ ਸਤਿਗੁਰੂ ਕਹਿ ਰਹੇ ਨੇ ਮਨਮੁੱਖ ਬੰਦਾ ਉਹਨੇ ਸੰਸਾਰ ਵਿੱਚ ਆਪਣੀ ਇੱਜ਼ਤ ਗਵਾ ਲਈ ਹੈ।
ਸਾਧ ਸਭਾ ਮਹਿ ਸਹਿਜ ਨ ਚਾਖਿਆ ਜੇ ਬਾ ਰਸ ਨਹੀਂ ਰਾਏ।
ਹਜ਼ੂਰ ਕਹਿੰਦੇ ਨੇ ਸੰਤ ਸਭਾ ਵਿੱਚ ਬੈਠ ਕੇ ਉਹਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਚੱਖਿਆ, ਰੰਚਕ ਮਾਤਰ ਉਹਦੇ ਅੰਦਰ ਪਿਆਰ ਨਹੀਂ ਪੈਦਾ ਹੋਇਆ।
ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ।
ਮਨ ਵੀ ਮੇਰਾ, ਤਨ ਵੀ ਮੇਰਾ, ਧਨ ਵੀ ਮੇਰਾ, ਸਾਰੀ ਜ਼ਿੰਦਗੀ ਮੈਂ ਕੂਕਦਾ ਰਿਹਾ ਪਰ ਪਰਮਾਤਮਾ ਦੇ ਦਰ ਘਰ ਦੀ ਖਬਰ ਨਹੀਂ ਜਾਣੀ।
ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ।
ਅੱਖਾਂ ਮੀਟ ਕੇ ਅੰਨਾ ਬੰਦਾ ਤੁਰ ਪਿਆ, ਨਾ ਘਰ ਲੱਭਾ ਨਾ ਪਰਮਾਤਮਾ ਦਾ ਦਰ ਸੁਜਿਆ ਹੈ।
ਜਮ ਦਰ ਬਾਧਾ ਠੌਰ ਨਾ ਪਾਵੇ ਆਪਣਾ ਕੀਆ ਕਮਾਏ।
ਜਮਾਂ ਦੇ ਦਰਵਾਜ਼ੇ 'ਤੇ ਬੈਠਾ ਹੋਇਆ ਬੱਧਾ ਹੋਇਆ ਬੰਦਾ, ਉਹਨੂੰ ਟਿਕਾਣਾ ਕੋਈ ਨਹੀਂ, ਅਤੇ ਜੋ ਕੁਝ ਕੀਤਾ ਸੀ ਹੁਣ ਉਹਨੂੰ ਭੋਗ ਰਿਹਾ ਹੈ।
ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਏ।
ਹਜ਼ੂਰ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਜੇ ਤੁਹਾਡੀ ਨਦਰ ਹੋ ਜਾਏ ਅਤੇ ਤਾਂ ਮੈਂ ਆਪਣੀਆਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰਾਂ, ਪਰ ਮੈਂ ਫਿਰ ਵੀ ਮੁਕੰਮਲ ਤੁਹਾਨੂੰ ਕਥਨ ਨਹੀਂ ਕਰ ਸਕਾਂਗਾ।
ਨੀ ਸੁਣ ਸੁਣ ਸ਼ਬਦ ਸਲਾਹੇ ਅੰਮ੍ਰਿਤ ਹਿਰਦੈ ਵਸਾਏ।
ਕੰਨਾਂ ਨਾਲ ਆਪ ਜੀ ਦੀ ਅੰਮ੍ਰਿਤ ਬਾਣੀ ਨੂੰ ਸੁਣਾ ਤੇ ਹੇ ਪ੍ਰਭੂ ਉਸ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂ।
ਨਿਰਭਾਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਉਹ ਪਰਿਪੂਰਨ ਪਰਮਾਤਮਾ ਜਿਹੜਾ ਨਿਰਭਉ ਹੈ, ਜਿਹੜਾ ਨਿਰੰਕਾਰ ਹੈ, ਜਿਹੜਾ ਨਿਰਵੈਰ ਹੈ, ਤੇ ਜਿਹਦੀ ਜੋਤ ਸਾਰੀਆਂ ਥਾਵਾਂ ਤੇ ਸਮਾਈ ਹੈ।
ਨਾਨਕ ਗੁਰਵੇ ਨ ਭਰਮ ਨ ਭਾਗੈ ਸੱਚ ਨਾਮ ਵਡਿਆਈ।
ਹਜ਼ੂਰ ਕਹਿੰਦੇ ਨੇ ਗੁਰੂ ਤੋਂ ਬਿਨਾਂ ਅੰਦਰ ਦੀ ਭਟਕਣਾ ਨਹੀਂ ਮੁੱਕ ਸਕਦੀ, ਭਰਮ ਨਹੀਂ ਦੂਰ ਹੋ ਸਕਦੇ, ਅਤੇ ਸੱਚੇ ਨਾਮ ਵੀ ਜੁੜ ਕੇ ਹੀ ਵਡਿਆਈ ਮਿਲਦੀ ਹੈ। ਇਹ ਸਾਰੇ ਸ਼ਬਦ ਦਾ ਤੱਤ ਭਾਵ ਗੁਰਮੁਖੋ ਇੰਨਾ ਕੁ ਜੇ ਕਿ ਮਨਮੁੱਖ ਬੰਦਾ ਜ਼ਿੰਦਗੀ ਤਬਾਹ ਕਰ ਜਾਂਦਾ, ਪੱਲੇ ਕੁਛ ਨਹੀਂ, ਆਇਆ ਜ਼ਿੰਦਗੀ ਲੈ ਕੇ ਚਲਾ ਜਾਂਦਾ ਸਭ ਕੁਝ ਗਵਾ ਕੇ। ਪਰ ਇੱਕ ਨਾਮ ਹੈ ਜਿਹੜਾ ਇਨਸਾਨ ਦਾ ਮਦਦਗਾਰ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ। ਆਓ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੇ ਅੰਤਲੀ ਤੁਕਾਂ ਆਪ ਜੀ ਸਰਵਣ ਕਰੋ ਜੀ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਏ, ਨਾਨਕ ਗੁਰਵਿਨ ਪਰਮ ਨ ਭਾਗੈ, ਸੱਚ ਨਾਮ ਵਡ